चतुर्षयाणि तू सर्वकला कह ज्ञाता मादो हम ऐसे तू ऐसा हम पापी तुम पाप खंडन हम पापी तुम पाप खंडन नीको ठाकुर देशा जतन बहुत मैं कर रहो मिटयो ना मन को मान दुर्मत सो नानक फदयो राख लेहो भगवान जतन बहुत मैं कर रहो मिटयो ना मन को मान दुर्मत सो नानक फदयो राख लेहो भगवान। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर संध्या वेले दे इस विशेष गुरमत दीवान दी आप जी हाजरी भर रहे हो। सन्मान योग भाई साहब जी ने सतगुरु गुरु नानक साहब सच्चे पातशाह जी हजूर दी मुबारक रचना तो श्री राग दे अंदर जो शब्द उच्चारण किया गया है उस दा कीर्तन आप जी नू श्रवण कराया है। शब्द दियां रहाओ दियां पावन पवित्र तुकां ने भाई रे राम कहो चित लाए हर जस वखर ले चलो सौ देखै पतिया है। अखरी अर्थ ने हे मेरे वीर परमेश्वर दे नाम नू राम नाम चित ला के जप चित ला के उस दे नाम विच जुड़ तू इत्थे वणजारा वपारी बन के आया है ते अपने नाल जो सौदा जो समान खरीद के ले जाना है ओ परमेश्वर दा नाम है। जे तू हर जस वखर बना के सौदा बना के ले जाएगा ते परमात्मा शौ खसम मालक तेरे इस कीते हुए वणज नू देख के अत दा प्रसन्न होएगा। आओ अज दी विचार इसे ही पावन पवित्र बचन नू आधार बना के करन दा यतन करांगा। आप जितने गुरु चरणा विच उपस्थित हो बख्शो आशीष गुरु बख्शी फतेह प्रवान करो और उच्चारण करो जी वाहे गुरु जी का खालसा वाहे गुरु जी की फतेह। सतगुरु गुरु ग्रंथ साहिब जी दे अमृत बचना अनुसार हर इंसान इथे वणज करन वाला एक वणजारा एक व्यापारी बन के आया है। परमात्मा ने मनुख नू श्वास दिते ने, जिंदगी दा वक्त दिता है, ते इस जिंदगी दे वक्त विच इना श्वासा नू खर्च के ए इंसान ने सोचना है कि इस संसार तो इन्हें तुर लग्या पूंजी वखर जां किस वस्तु नू विहाज के लिजाना है। सतगुरु गुरु नानक साहब जी दे अमृत बचन ने दास रात भी अर्ज करके आया। सतगुरु फरमाउंदे ने कि आ जो कुछ आपां दृष्टमान संसार देख रहे हां ए इस तरह है जिवें एक मंडी एक मार्केट जां एक बाजार होवे ते परमात्मा ने तरस करके इस बाजार दे अंदर रात ते दिन दा सानू वक्त दिता है। दिने परमात्मा ने तरस कीता सूरज दी रोशनी दे दित्ती, रात नू परमात्मा ने चंद्रमा दे दिता। इसे हर बंदा जिस दा जन्म होया इस प्लैनेट दे इस धरती ते ओ वणज करन वाला एक व्यापारी बन के आया। सतगुरु ने एक होर बचन नाल इहदे नाल कीता कि धर्म एक ओ परमात्मा दी शक्ति है कि जेड़ा साडे कीते हुए हर कर्म दे उत्ते निशानियां लाई जा रहा है। जो भी आपां कर रहे हां कोई भी काम ओदी नजर तो बाहर नहीं। मता इंसान भुलोखे भुलेखे विच रखे कि परमात्मा मैनू केड़ा देख रहा है। महाराज कहिंदे ने दो गल्लां चेते रखी, एक तां कोई ओदे चेते विचों नहीं भुलिया ते दूसरा ओदी नजर तो कोई बाहर नहीं। आपां कोई भी समान खरीदने हां ते कुछ सालां तो कोई समय तो बाद ओ खरीदे हुए समान नू भावे घर पिया होवे चेते विचो विसर जांदा है भुल जाने का, पर परमात्मा दे चेते विचो ना तां कोई बंदा भुलदा है कि जेड़े आपां कर्म कर रहे हां ओदे चेते चो बिल्कुल नहीं विसरदे। ते दूसरा जो कुछ परमात्मा ने पैदा कीता है सच एवे कि ओदी नजर तो कोई भी बचिया नहीं, हर बंदा ओदी नजर दे थले। सतगुरु गुरु नानक साहब दे अमृत बचन ने चित्तै अंदर सब को वेख नदरी खेठ चलाएंगा। दो चीजा, एक ता हर कोई ओदे चेते विच है ते दूसरा हर एक परमात्मा दी नजर दे विच है। फिर बेनती करा कि संसार ता एक बाजार है, दिन ते रात परमात्मा ने वक्त दिता है। इस वक्त विच जो बंदा कमा रहा, क्योंकि जो शब्द पढ़ रहे सन भाई साहब कि सौ देखे पति आए हर जस वखर ले चलो सौ देखे पति आए, सिर्फ उसनु आधार बना के हर बंदा वणज करन आया है। धर्म एदे कीते हुए कर्मा उते निशान ला रहा है कि आ ना जो कर्म सी जो तू कर लिया ए करन जोग है। ते साहब कहिंदे ने जेड़ा इंसान इस धरती तो तुर लग्या परमात्मा दे नाम दा वखर नाम दा सौदा लेके तुरदा, एक तां ज्ञान नूं वधाई मिलदी है ते जिन्हां कोल नाम दा वखर है उन्हां नूं परमात्मा दे घर विच रसाई मिलदी है, टिकाणा मिलदा है। सतगुरु दे अमृत बचन ने कि दोए दीवे चौदह हट नाले, चंद्रमा ते सूरज परमात्मा ने दो दीवे पैदा कीते ने। इन्हूं यूं समझो रात ते दिन परमात्मा ने व्यापार करन दा एक वक्त दिता है। दोए दीवे 14 ਖਟਨਾਲੇ ਇਸਲਾਮ ਨੇ ਕਿਹਾ 7 ਅਸਮਾਨ ਤੇ 7 ਪਾਤਾਲ ਨੇ, ਪਰ ਗੁਰਮਤ ਨੇ ਕਈ ਥਾਵਾਂ ਤੇ 14 ਸ਼ਬਦ ਵਰਤਿਆ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਿਰਫ ਮਿਤ ਦਿੱਤਾ ਕਿ 14 ਹੀ ਨੇ, ਕਿਉਂਕਿ ਸਤਿਗੁਰੂ ਦੇ ਤਾਂ ਬਚਨ ਨੇ ਕਿ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼। ਮਹਾਰਾਜ ਜੀ ਨੇ ਲੱਖ ਕਿਹਾ, ਬਸ ਇਹ ਉਸ ਨੂੰ ਆਧਾਰ ਬਣਾ ਕੇ ਜਿਵੇਂ ਕਲਗੀ ਤਰਜੀ ਦੇ ਬਚਨ ਨੇ ਕਿ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਉਹ ਹਰ ਪਾਸੇ ਹੈ। ਤੇ ਇੱਕ ਬਚਨ ਉਹਨਾਂ ਦਾ ਹੁੰਦਾ, ਲੋਕ 14 ਕੇ ਬਿਖੈ ਜਗ ਜਾਪੀ ਜੇ ਜਾਪ, 14 ਲੋਕ 14 ਤਪਤ। ਸਾਹਿਬ ਨੇ ਕਿਹਾ 14 ਹਟਨਾਲੇ ਦਰਤ ਸਮੁੱਚਾ ਸੰਸਾਰ, ਜੋ ਕੁਝ ਉਹਨੇ ਬਣਾਇਆ ਹੈ ਸੰਸਾਰ ਦਰਤ, ਕੱਲਾ ਇਹ ਧਰਤੀ ਨਹੀਂ, ਜੋ ਕੁਝ ਉਹਨੇ ਸਿਰਜਿਆ ਕਿ ਦੋਏ ਦੀਵੇ 14 ਖਟਨਾਲੇ ਜੇਤੇ ਜੀ ਤੇਤੇ ਬਣ ਜਾ। ਹਰ ਬੰਦਾ ਇੱਥੇ ਵਪਾਰੀ ਬਣ ਕੇ ਆਇਆ ਹੈ। ਸਾਹਿਬ ਕਹਿੰਦੇ ਨੇ ਖੁੱਲੇ ਖੱਟ, ਖੁੱਲੇ ਖੱਟ ਦਾ ਅਰਥ ਹੈ ਦੁਕਾਨਾਂ ਖੁੱਲੀਆਂ, ਬਾਜ਼ਾਰ ਖੁੱਲੇ, ਪਰ ਇਹਦਾ ਭਾਵ ਅਰਥ ਇਹ ਹੈ ਕਿ ਜਿਸ ਦਿਨ ਦੀ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਉਸੇ ਦਿਨ ਦਾ ਹੀ ਵਪਾਰ ਸ਼ੁਰੂ ਹੋ ਗਿਆ, ਜਿਸ ਦਿਨ ਦਾ ਪਰਮਾਤਮਾ ਨੇ ਸਭ ਕੁਝ ਸਿਰਜਿਆ ਹੈ। ਦੋਏ ਦੀਵੇ 14 ਖਟਨਾਲੇ ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਾਪਾਰ ਜੋ ਪਹੁੰਚੇ ਸੋ ਚੱਲਣ ਖਾ। ਜਿਹੜਾ ਇਸ ਬਾਜ਼ਾਰ ਵਿੱਚ ਆਇਆ ਵਪਾਰ ਕਰਨ, ਜੋ ਪਹੁੰਚਿਆ ਉਹ ਚੱਲਣ ਖਾਰ ਦਰਥ, ਉਹਨੇ ਇੱਕ ਦਿਨ ਕੂਚ ਕਰਨਾ ਹੈ। ਇਹ ਨਹੀਂ ਕਿ ਇਸ ਸੰਸਾਰ ਵਿੱਚ ਸਦੀਵ ਰਹਿਣਾ। ਜਿਸ ਬੰਦੇ ਦੇ ਜਨਮ ਦੀ ਵਧਾਈ ਮਿਲੀ ਹੈ ਉਸ ਬੰਦੇ ਨੇ ਤੁਰਨਾ, ਉਹਦੀ ਮੌਤ ਦੀ ਸਭ ਵੀ ਵਿਛਣੀ। ਜੋ ਪਹੁੰਚੇ ਸੋ ਚੱਲਣ ਖਾਰ, ਧਰਮ ਦਲਾਲ ਪਾਏ ਨਿਸ਼ਾਨ, ਉਹ ਨਿਸ਼ਾਨੀਆਂ ਲਾ ਰਿਹਾ ਤੇ ਨਾਲ ਕਹਿ ਰਿਹਾ ਕਿ ਸਾਹਿਬ ਕਹਿੰਦੇ ਨਾਨਕ ਨਾਮ ਲਾ ਪ੍ਰਵਾਨ। ਇਸ ਸੌਦੇ ਵਿੱਚ, ਇਸ ਵਪਾਰ ਵਿੱਚ ਕੇਵਲ ਨਾਮ ਦਾ ਵੱਖਰ ਹੀ ਪ੍ਰਵਾਨ ਹੈ। ਨਾਮ ਤੋਂ ਬਿਨਾਂ ਉਸ ਘਰ ਵਿੱਚ ਬਾਹਰ ਦੇ ਦ੍ਰਿਸ਼ਟਮਾਨ ਦੇ ਧਨ ਪਦਾਰਥ ਦੀ ਕੋਈ ਅਹਿਮੀਅਤ ਨਹੀਂ। ਨਾਨਕ ਨਾਮ ਲਾ ਪ੍ਰਵਾਨ, ਘਰ ਆਏ ਵੱਜੀ ਵਾਧਾਈ। ਜਿਹੜੇ ਨਾਮ ਦਾ ਲਾਹਾ ਲੈ ਕੇ ਚਲੇ ਗਏ ਉਹਨਾਂ ਨੂੰ ਘਰ ਗਿਆਂ ਨੂੰ ਵਧਾਈਆਂ ਮਿਲੀਆਂ। ਸਾਹਿਬ ਕਹਿੰਦੇ ਨੇ ਘਰ ਆਏ ਵੱਜੀ ਵਧਾਈ, ਸੱਚ ਨਾਮ ਕੀ ਮਿਲੀ ਵਡਾਈ, ਸੱਚੇ ਨਾਮ ਦੀ ਹੀ ਵਡਿਆਈ ਉਹਨਾਂ ਨੂੰ ਮਿਲੀ। ਸਿਰਫ ਦਾਸ ਦੀ ਪਹਿਲੀ ਬੇਨਤੀ ਹੈ ਕਿ ਹਰ ਬੰਦਾ ਇੱਥੇ ਵਪਾਰੀ ਬਣ ਕੇ ਹੈ, ਕੁਝ ਨਾ ਕੁਝ ਲੈਣ ਆਇਆ, ਖੱਟਣ ਆਇਆ। ਤੇ ਕੋਈ ਇਨਸਾਨ ਐਸਾ ਵੀ ਨਹੀਂ ਕਿ ਜਿਹੜਾ ਆਪਣੇ ਨਾਲ ਕੁਛ ਲੈ ਕੇ ਨਾ ਜਾਏ। ਜੋ ਕੁਝ ਇਸ ਕਰਮ ਭੂਮੀ ਵਿੱਚ ਆਪਾਂ ਕਰਨੇ ਪਏ ਹਾਂ, ਠੀਕ ਹੈ ਕਿ ਇੱਥੇ ਹਰ ਬੰਦੇ ਦਾ ਨਜ਼ਰੀਆ ਆਪੋ ਆਪਣਾ ਹੈ, ਇਹ ਬੇਨਤੀ ਜ਼ਰੂਰ ਕਰਦੇ ਹਾਂ। ਕੋਈ ਬੰਦਾ ਚੰਗੇ ਕਰਮ ਕਰਦਾ ਹੈ, ਹੋ ਸਕਦਾ ਦੂਸਰਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੋਵੇ। ਕੋਈ ਆਦਮੀ ਆਪਣੇ ਅੰਦਰ ਬੈਠਾ ਦਿਨ ਰਾਤ ਨਾਮ ਜਪਦਾ, ਸਿਮਰਨ ਕਰਦਾ, ਸੰਸਾਰ ਦੇ ਸਾਹਮਣੇ ਉਹ ਪ੍ਰਗਟ ਨਹੀਂ, ਹੋ ਸਕਦਾ ਕਿ ਲੋਕ ਕਹਿਣ ਕਿ ਇਸ ਬੰਦੇ ਨੂੰ ਤਾਂ ਧਰਮ ਦਾ ਊੜਾ ਐੜਾ ਵੀ ਨਹੀਂ ਆਉਂਦਾ। ਸਤਿਗੁਰੂ ਨੇ ਕਿਹਾ ਬੰਦਾ ਤਰਾਜ਼ੂ ਪਕੜ ਕੇ ਚੰਗੇ ਤੇ ਮੰਦੇ, ਕੱਚੇ ਤੇ ਪੱਕੇ, ਸਾਰਿਆਂ ਦਾ ਜ਼ਿਕਰ ਆਪਣੇ ਆਪ ਕਰੀ ਜਾਂਦਾ, ਇਹ ਚੰਗਾ ਇਹ ਮੰਦਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜੋ ਤੂੰ ਤਕੜੀ ਤਰਾਜ਼ੂ ਪਕੜ ਕੇ ਲੋਕਾਂ ਨੂੰ ਫੈਸਲੇ ਸੁਣਾਉਣਾ, ਇਹ ਚੰਗਾ ਇਹ ਮੰਦਾ, ਮਹਾਰਾਜ ਕਹਿੰਦੇ ਨੇ ਇੱਥੇ ਨਹੀਂ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪ ਜਾਏ। ਕਚਿਆਈ ਦਾ ਔਰ ਪਕਿਆਈ ਦਾ ਇੱਥੇ ਨਹੀਂ, ਇਹ ਤਾਂ ਪਰਮਾਤਮਾ ਦੇ ਘਰ ਵਿੱਚ ਪਤਾ ਲੱਗੇਗਾ ਕਿ ਕਿੰਨੀ ਕਿਸੇ ਕੋਲ ਕਚਿਆਈ ਕਿੰਨੀ ਕੋ ਪਕਿਆਈ। ਇਹ ਤਾਂ ਪ੍ਰਮਾਣ ਲਿਆ ਹੈ ਕਿ ਕੋਈ ਵੀ ਬੰਦਾ ਇਸ ਕਰਮ ਭੂਮੀ ਤੋਂ ਖਾਲੀ ਨਹੀਂ ਗਿਆ। ਕਈ ਵਾਰੀ ਅਰਜ਼ ਕੀਤੀ ਹੈ, ਠੀਕ ਹੈ ਅਸੀਂ ਕਹਿੰਦੇ ਹਾਂ ਖਾਲੀ ਖੱਤ ਆਉਂਦਾ, ਨਹੀਂ ਨਾ ਬੰਦਾ ਖਾਲੀ ਖੱਤ ਆਇਆ ਤੇ ਨਾ ਕਦੀ ਕੋਈ ਖਾਲੀ ਖੱਤ ਮੁੜਿਆ। ਖਾਲੀ ਖੱਤ ਆਉਣ ਤਾਂ ਆਪਾਂ ਕਹਿੰਦੇ ਹਾਂ ਕੁਛ ਨਹੀਂ ਨਾਲ ਲੈ ਕੇ ਆਇਆ, ਕਿਉਂਕਿ ਕੋਈ ਧਨ ਨਹੀਂ, ਕੋਈ ਵਸਤਰ ਨਹੀਂ। ਖਾਲੀ ਖੱਤ ਦਾ ਅਰਥ ਦੁਨਿਆਵੀ ਪਦਾਰਥ ਨਹੀਂ, ਪਰ ਖਾਲੀ ਤਾਂ ਇਸ ਦੁਨੀਆਂ ਤੇ ਕੋਈ ਵੀ ਨਹੀਂ ਆਇਆ। ਹਰ ਬੰਦਾ ਜਿਹਦਾ ਜਨਮ ਹੁੰਦਾ ਆਪਣੇ ਨਾਲ ਉਹ ਸਵਾਸਾਂ ਦੀ ਪੂੰਜੀ ਜ਼ਿੰਦਗੀ ਦੇ ਦਿਨ ਲੈ ਕੇ ਆਉਂਦਾ, ਤੇ ਖਾਲੀ ਵੀ ਕੋਈ ਨਹੀਂ ਗਿਆ ਕਿ ਜੋ ਕੁਝ ਸਵਾਸਾਂ ਦੀ ਪੂੰਜੀ ਤੇ ਜ਼ਿੰਦਗੀ ਦੇ ਦਿਨ ਜਿੱਥੇ ਖਰਚੇ, ਜਦੋਂ ਬੰਦਾ ਦੁਨੀਆਂ ਤੋਂ ਕੂਚ ਕਰਦਾ ਤੇ ਉਹ ਗੁਣ ਔਗਣ ਆਪਣੇ ਨਾਲ ਲੈ ਕੇ ਜਾਂਦਾ। ਖਾਲੀ ਤਾਂ ਕੋਈ ਆਇਆ ਹੀ ਨਹੀਂ। ਹਰ ਬੰਦਾ ਜਦੋਂ ਬੱਚੇ ਦਾ ਜਨਮ ਹੁੰਦਾ, ਸੱਚ ਇਹ ਮੁੱਠੀ ਮੀਟ ਕੇ ਸੰਸਾਰ ਤੇ ਆਉਂਦਾ, ਉਸ ਬੱਚੇ ਦਾ ਹੱਥ ਖੋਲਣ ਦਾ ਯਤਨ ਕਰੀਏ ਤਾਂ ਵੀ ਉਸ ਦੀ ਮਿੱਠੀ ਬੰਦ ਰਹੇਗੀ। ਉਹ ਪ੍ਰਤੀਕ ਹੈ ਕਿ ਬੰਦੇ ਦੀ ਮੁੱਠ ਵਿੱਚ ਕੁਝ ਖੈ, ਇਹਦੇ ਕੋਲ ਸਵਾਸ ਨੇ, ਜ਼ਿੰਦਗੀ ਖੈ, ਵਕਤ ਖੈ, ਇਹ ਲੈ ਕੇ ਆਇਆ ਪਰਮਾਤਮਾ ਕੋਲੋਂ ਦੇਗੀ। ਤੇ ਜਦੋਂ ਤੁਰੇਗਾ, ਗੁਣ ਜਾਂ ਔਗਣ, ਚੰਗਾ ਜਾਂ ਮੰਦਾ, ਇਹਦੇ ਕਰਮ ਇਹਦੇ ਨਾਲ ਜ਼ਰੂਰ ਚੱਲਣਗੇ। ਖਾਲੀ ਕੋਈ ਨਹੀਂ ਗਿਆ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਜਦੋਂ ਜੀਵ ਤੁਰਦਾ ਤੇ ਪੁੱਛਿਆ ਜਾਂਦਾ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਦਮ ਲੈਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਾਂ ਗਵਾਇਆ। ਇਹਦਾ ਮਤਲਬ ਖਾਲੀ ਨਹੀਂ, ਪੁੱਛਿਆ ਜਾਂਦਾ ਤੂੰ ਖੱਟਿਆ ਕੀ ਤੇ ਗਵਾਇਆ ਕੀ, ਜੋ ਤੈਨੂੰ ਦਿੱਤਾ ਉਹ ਖਰਚਿਆ ਕਿੱਥੇ, ਕਿਆ ਤੈਂ ਖੱਟਿਆ ਕਾਂ ਗਵਾਇਆ। ਚਲੋ ਸ਼ਤਾਬ ਦੀਵਾਨ ਬੁਲਾਇਆ, ਤੇਜ਼ੀ ਨਾਲ ਤੁਰ, ਕਿਉਂਕਿ ਪਰਮਾਤਮਾ ਦੇ ਘਰ ਵਿੱਚ ਤੈਨੂੰ ਸੱਦਿਆ ਗਿਆ। ਫਿਰ ਦੂਸਰੀ ਬੇਨਤੀ ਕਰਦੇ ਹਾਂ ਕਿ ਅਸੀਂ ਇੱਕ ਅੰਮ੍ਰਿਤ ਬਚਨ ਪੜ੍ਹਨੇ, ਉਂਝ ਤਾਂ ਬੇਅੰਤ ਗੁਰਬਾਣੀ 'ਚ ਪ੍ਰਮਾਣ ਮਿਲਣਗੇ। ਜੋ ਕਰਮ ਆਪਾਂ ਕਰਨੇ ਪਏ ਹਾਂ, ਸੱਚ ਇਹ ਵੇ ਉਹ ਕਰਮ ਹੀ ਸਾਡੇ ਅੰਦਰ ਲਿਖਿਆ ਜਾ ਰਿਹਾ, ਉਕਰਿਆ ਜਾ ਰਿਹਾ ਹੈ। ਕਰਮ ਕਿਵੇਂ ਬਣਦਾ ਹੈ? ਉਂਝ ਤਾਂ ਜੋ ਸਾਡਾ ਖਿਆਲ ਹੈ ਨਾ, ਜਿਸ ਨੂੰ ਫੁਰਨਾ ਕਹਿ ਲਓ, ਥਾਟ ਕਹਿ ਲਓ, ਵਿਚਾਰ ਕਹਿ ਲਓ, ਜੋ ਕੁਝ ਬੰਦੇ ਦੇ ਅੰਦਰ ਵਿਚਾਰ ਉਪਜਦੇ ਨੇ ਨਾ, ਉਹ ਜੈ ਬੰਦੇ ਦੀ ਆਦਤ ਬਣ ਜਾਂਦੀ ਹੈ। ਕਿਉਂਕਿ ਵਿਚਾਰ ਹੀ ਆਦਤ ਨੇ ਨਾ। ਜੇ ਬੰਦੇ ਦੇ ਖਿਆਲ ਚੰਗੇ ਨੇ ਤੇ ਉਹਦੀਆਂ ਆਦਤਾਂ ਕਦੀ ਮਾੜੀਆਂ ਨਹੀਂ ਹੋਣਗੀਆਂ। ਆਦਤ ਹਮੇਸ਼ਾ ਉਸ ਬੰਦੇ ਦੀ ਮਾੜੀ ਹੋਵੇਗੀ ਜਿਹਦੇ ਖਿਆਲ ਮਾੜੇ ਨੇ, ਜਿਹਦੇ ਵਿਚਾਰ ਮਾੜੇ ਨੇ। ਕਈ ਵਾਰੀ ਫਿਰ ਸ਼ਬਦ ਕਹਿਦੇ ਆ ਕਿ ਜ਼ਬਾਨ ਉੱਚੀਆਂ ਉੱਚੀਆਂ ਗੱਲਾਂ ਕਰਦੀ ਏ ਪਰ ਖਿਆਲ ਬੜੇ ਨੀਵੇਂ ਪੱਧਰ ਦੇ ਹੁੰਦੇ। ਇਹਨੂੰ ਵੀ ਸਮਝੀਓ। ਆਪ ਜੀ ਕਹੋਗੇ ਵੀ ਗੱਲ ਉੱਚੀ ਤੇ ਖਿਆਲ ਨਹੀਂ ਹੋ। ਹਾਂ, ਜ਼ਬਾਨ ਬੋਧਕ ਤਲ ਤੇ ਉੱਚੀ ਗੱਲ ਕਰਦੀ ਏ ਲੋਕਾਂ ਤੇ ਪ੍ਰਭਾਵ ਪਾਉਣ ਲਈ, ਪਰ ਖਿਆਲ ਓਨਾ ਉੱਚਾ ਨਹੀਂ ਹੁੰਦਾ ਜਿੰਨੀ ਗੱਲ ਉੱਚੀ ਕੀਤੀ ਜਾਂਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਫੁਰਮਾਇਆ, ਕਹਿੰਦੇ ਨੇ ਇਲ ਦੀ ਉਡਾਰੀ ਸਭ ਤੋਂ ਉੱਚੀ ਹੈ, ਪਰ ਕੀ ਉਹ ਇਲ ਦੇ ਅੰਦਰ ਦੀ ਸੁਰਤੀ ਵੀ ਉੱਚੀ ਹੈ? ਸਰੀਰਕ ਤੌਰ ਤੇ ਉਡਾਰੀ ਉੱਚੀ ਹੋਈ ਤਾਂ ਕੀ ਉਹ ਬਹੁਤ ਉੱਚਾ ਉੱਡੇਗੀ, ਪਰ ਜਿੰਨਾ ਉੱਚਾ ਇਲ ਉੱਡਦੀ ਹੈ ਓਨੀ ਉੱਚੀ ਉਹਦੀ ਰੱਬ ਦੀ ਦੁਹਾਈ ਸੁਰਤ ਨਹੀਂ। ਉਹ ਅਸਮਾਨ ਵਿੱਚ ਉੱਡੀ ਕੋਈ ਵੀ ਇੰਨੀ ਸੁਰਤ ਨੀਵੀਂ ਰੱਖਦੀ ਏ, ਮਰੇ ਕੋਈ ਪਿੰਜਰ ਜਿੱਥੇ ਪਏ ਨੇ ਇਲ ਉੱਥੇ ਆ ਕੇ ਬੈਠ ਜਾਂਦੀ ਏ। ਕਈ ਵਾਰੀ ਬੰਦੇ ਦੀ ਜ਼ਬਾਨ ਉੱਚੀਆਂ ਗੱਲਾਂ ਕਰਦੀ ਏ ਪਰ ਉਹਦੀ ਸੁਰਤ ਦਾ ਉਹਨੂੰ ਪਤਾ ਉਹ ਕਿੰਨੀ ਕੋਈ ਨੀਵੀਂ ਡਿੱਗੀ ਹੋਈ। ਇਲ ਉੱਚਦੀ ਉੱਡਦੀ ਉੱਚੈ ਪਰ ਸੁਰਤਾਂ ਉੱਚੀ ਨੇ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਕਿ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ, ਜਿੱਥੇ ਉਹਨੇ ਮੁਰਦਾਰ ਦੇਖਿਆ ਇਲ ਉੱਥੇ ਆ ਕੇ ਬੈਠ ਗਈ। ਇੱਕ ਬੰਦਾ ਕਹੇਗਾ ਉੱਡੀ ਤਾਂ ਬਹੁਤ ਉੱਚੀ ਪਰ ਸੁਰਤ ਉੱਚੀ ਨਹੀਂ। ਫਿਰ ਬੇਨਤੀ ਸਮਝਿਓ, ਜੋ ਖਿਆਲ ਨੇ ਉਹ ਕੁਝ ਦਿਨਾਂ ਤੋਂ ਬਾਅਦ ਆਦਤ ਬਣੇਗੀ। ਜੋ ਸਾਡੀ ਬੰਦੇ ਦੀ ਆਦਤ ਬਣ ਜਾਏ ਉਹ ਉਹਦੇ ਕਰਮ ਬਣਨਗੇ। ਜਿਹੋ ਜਿਹਾ ਬੰਦਾ ਕਰਮ ਕਰਦਾ ਪਿਆ, ਸੱਚ ਇਹ ਵੇ ਕਰਮ ਭੂਮੀ ਕੀ ਅਗਾਂ ਇਹਦਾ ਫੈਸਲਾ ਕਰਦੀ ਹੈ ਕਿ ਤੇਰੀ ਅੱਗੇ ਮੰਜ਼ਿਲ ਕੀ ਤੇ ਕਿਸ ਰਸਤੇ ਤੇ ਤੂੰ ਤੁਰਨਾ। ਫਿਰ ਸ਼ਬਦ ਦੁਹਰਾ ਦਿਆਂ, ਹਰ ਬੰਦਾ ਵਪਾਰੀ ਬਣ ਕੇ ਆਇਆ, ਕੋਈ ਬੰਦਾ ਇੱਥੋਂ ਖਾਲੀ ਨਹੀਂ ਜਾਏਗਾ। ਹਰ ਕੋਈ ਆਪਣੇ ਨਾਲ ਲੈ ਕੇ ਆਇਆ ਕੁਛ, ਤੇ ਜਦੋਂ ਇਹਨੇ ਤੁਰਨਾ ਇਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਫਰਮਾਇਆ, ਕਹਿਣ ਲੱਗੇ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਜਿਹੜਾ ਚੱਲੀ ਬੰਨ ਕੇ ਹੈ ਨਾ, ਇਹਦਾ ਮਤਲਬ ਨਾਲ ਗੁਣ ਔਗਣ ਜਾਣੇ ਨੇ। ਬਾਬਾ ਫਰੀਦ ਸਾਹਿਬ ਦੇ ਬਚਨ ਨੇ ਫਰਮਾਇਓ ਨੇ ਕਿ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਹੁਣ ਕੰਮ ਬੰਦੇ ਨੇ ਇੱਥੇ ਮਾੜੇ ਕੀਤੇ ਪਰ ਕਹਿਣ ਲੱਗੇ ਦੇਖੀ ਇਹਨਾਂ ਕਰਮਾਂ ਕਰਕੇ ਪਰਮਾਤਮਾ ਦੇ ਸਾਹਮਣੇ ਕਿਤੇ ਤੇਰਾ ਸਿਰ ਨੀਵਾਂ ਨਾ ਹੋ ਜਾਏ। ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵ ਖੈਂ ਸਾਈਂ ਦੇ ਦਰਬਾਰ। ਰੱਬ ਦੇ ਦਰਬਾਰ ਵਿੱਚ ਨਜ਼ਰ ਨੀਵੀਂ ਹੋ ਜਾਏਗੀ ਜੇ ਕਰਮ ਮਾੜੇ ਹੋਏ। ਖੈਰ ਜ਼ਿਆਦਾ ਇੱਧਰ ਨਾ ਤੁਰਾਂ ਕਿ ਉਸ ਪਰਮਾਤਮਾ ਦੇ ਘਰ ਵਿੱਚ ਹਰ ਇੱਕ ਜੀਵ ਨੂੰ ਸਵਾਸਾਂ ਦੀ ਪੂੰਜੀ ਮਿਲੀ ਹੈ। ਹਰ ਬੰਦਾ ਇੱਥੇ ਵਪਾਰ ਕਰ ਰਿਹਾ। ਦੇਖੋ, ਜੋਗੀ ਵੀ ਵਪਾਰ ਕਰ ਰਿਹਾ ਹੈ ਤੇ ਭੋਗੀ ਵੀ ਵਪਾਰ ਕਰ ਰਿਹਾ ਹੈ। ਜੋਗੀ ਦਾ ਅਰਥ ਜੁੜਿਆ ਹੋਇਆ, ਜੁੜਿਆ ਹੋਇਆ ਵੀ ਰਾਤ ਜਾਗਦਾ ਹੈ ਤੇ ਸੰਸਾਰ ਦੇ ਪਦਾਰਥ ਤੇ ਇੰਦਰਿਆਵੀ ਭੋਗਾਂ ਵਿੱਚ ਮਸਤ ਹੋਇਆ ਬੰਦਾ ਵੀ ਰਾਤ ਜਾਗਦਾ। ਪਰ ਫਰਕ ਇੰਨਾ ਇੱਕ ਜਾਗ ਕੇ ਸਭ ਕੁਝ ਗਵਾ ਜਾਂਦਾ ਤੇ ਦੂਜਾ ਰਾਤ ਜਾਗ ਕੇ ਸਭ ਕੁਝ ਪਾ ਜਾਂਦਾ। ਜੋਗੀ ਵੀ ਜਾਗਦਾ ਹੈ, ਭੋਗੀ ਵੀ ਜਾਗਦਾ ਹੈ, ਜੁੜਿਆ ਹੋਇਆ ਜਾਗਦਾ। ਉਹ ਸਵੇਰੇ ਜਦੋਂ ਉੱਠਦਾ ਉਹਨੂੰ ਸਾਰੀ ਰਾਤ ਦੀ ਨੀਂਦ, ਸਾਰੀ ਰਾਤ ਦੀ ਕੋਈ ਅਕਾਵਟ, ਕੋਈ ਥਕਾਵਟ ਨਹੀਂ। ਉਹ ਪੂਰਨ ਖਿੜਾਓ ਵਿੱਚ ਸਾਰਾ ਦਿਨ ਵਿਚਰਦਾ। ਤੇ ਇੱਕ ਬੰਦਾ ਵਿਸ਼ੇ ਭੋਗਣ ਵਾਲਾ ਵੀ ਜਾਗਦਾ, ਪਰ ਸਵੇਰੇ ਉਹਦਾ ਚਿਹਰਾ ਭ੍ਰਸ਼ਟਿਆ ਹੋਇਆ ਨਜ਼ਰ ਆਉਂਦਾ। ਕਰਮ ਤਾਂ ਦੋਨਾਂ ਨੇ ਕੀਤੇ। ਸਤਿਗੁਰੂ ਨੇ ਕਿਹਾ ਤੂੰ ਕੁਛ ਲੈਣ ਆਇਆ ਹੈ, ਤਾਂ ਹੀ ਅਸੀਂ ਬਾਣੀ 'ਚ ਰੋਜ਼ ਪੜ੍ਹਦੇ ਹਾਂ ਪ੍ਰਾਣੀ ਤੂੰ ਆਇਓ ਲਾਹਾ ਲੈਣ, ਕੁਝ ਖੱਟਣ ਆਏ। ਲੱਗਾ ਕਿ ਤੂੰ ਕੁਫਕੜੇ ਸਭ ਮੁੱਕਦੀ ਚੱਲੀ, ਰਹਿਣ ਆ ਰਾਤ ਲੰਘ ਗਈ, ਕਿਹੜੇ ਕੁਫਕੜੇ ਭੈੜੇ ਕੰਮ 'ਚ ਪੈ ਗਿਆ। ਸੋਹਿਲਾ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜਾਂ ਕੋ ਆਏ ਸੋਈ ਵਿਖਾਜੋ, ਵਣਜ ਕਰੋ ਵਣ ਜਾ ਰਿਓ, ਭਾਈ ਰੇ ਰਾਮ ਕਹੋ ਚਿੱਤ ਲਾਏ। ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੈ ਬਸੇਰਾ। ਜਿਸ ਚੀਜ਼ ਨੂੰ ਗ੍ਰਹਿ ਇਕੱਠੀ ਕਰਨਾ ਹੈ ਉਹ ਤੂੰ ਇਕੱਠੀ ਕਰ, ਹਰ ਗੁਰ ਤੇ ਮਨੈ ਬਸੇਰਾ। ਖਰੀ ਪਰਮਾਤਮਾ ਦਾ ਨਾਮ ਤੇਰੇ ਮਨ ਵਿੱਚ ਤਾਂ ਬਸੇਰਾ ਕਰੇਗਾ ਜੇ ਤੂੰ ਆਪਣੇ ਗੁਰੂ ਦੇ ਚਰਨ ਪਕੜੇ, ਨਾਮ ਤੇਰੇ ਅੰਦਰ ਵਸੇਗਾ। ਹਰ ਬੰਦਾ ਵਪਾਰੀ, ਹਰ ਬੰਦਾ ਕੁਛ ਨਾ ਕੁਛ ਖੱਟਣਾ ਹੈ। ਪਿਛਲੇ ਦਿਨੀ ਦਾਸ ਫ੍ਰਿਜ ਨੂੰ ਇੱਕ ਬੇਨਤੀ ਕਰਕੇ ਆਇਆ ਹੈ। ਸਤਿਗੁਰੂ ਨੇ ਨਾ ਅੰਮ੍ਰਿਤ ਬਾਣੀ ਵਿੱਚ ਵਣਜਾਰਾ ਸ਼ਬਦ ਬਹੁਤ ਵਾਰੀ ਵਰਤਿਆ, ਵਪਾਰੀ ਸ਼ਬਦ ਵਰਤਿਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਰੇ ਉਚਾਰਨ ਕੀਤੇ, ਸਿਰਫ ਸੰਖੇਪ ਜੇ। ਜਿਹੜਾ ਨਾਮ ਨਹੀਂ ਵਿਹਾਜਦਾ ਐਨਰਜੀ ਤਾਂ ਉਹਦੀ ਵੀ ਵੇਸਟ ਹੋ ਰਹੀ ਹੈ, ਕੁਝ ਨਾ ਕੁਝ ਤਾਂ ਇਕੱਠਾ ਉਹ ਕਰ ਰਿਹਾ ਹੈ ਨਾ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਉੱਥੇ ਹਜ਼ੂਰ ਨੇ ਰਾਤ ਦਾ ਵਪਾਰੀ ਕਿਹਾ ਜੀਵ ਨੂੰ, ਇਨਸਾਨ ਨੂੰ ਕਹਿ ਲਓ। ਤੇ ਇੱਥੇ ਸ਼ਬਦ ਇਕੱਲਾ ਸਿੱਖ ਨਹੀਂ, ਹਰ ਬੰਦਾ ਸ਼ਬਦ ਵਰਤਿਆ। ਕੋਈ ਵੀ ਇਨਸਾਨ, ਉਹਦੀ ਜ਼ਬਾਨ ਕੋਈ ਹੋਵੇ, ਪਹਿਰਾਵਾ ਕੋਈ ਹੋਵੇ, ਉਹਦਾ ਕਲਚਰ ਕੋਈ ਹੋਵੇ, ਪਰ ਜੋ ਸਰਬ ਵਿਆਪਕ ਸੱਚਾਈ ਹੈ ਕਿ ਹਰ ਬੰਦਾ ਇਸ ਧਰਤੀ ਉੱਤੇ ਕੁਛ ਕਮਾਉਣ ਵਾਸਤੇ ਆਇਆ, ਕੁਝ ਖੱਟਣ ਆਇਆ ਹੈ। ਉੱਥੇ ਹਜ਼ੂਰ ਨੇ ਇਸ ਜੀਵ ਆਤਮਾ ਨੂੰ, ਇਸ ਜੀਵ ਨੂੰ ਵਣਜਾਰਾ ਕਿਹਾ ਤੇ ਕਿਹਾ ਵੀ ਰਾਤ ਦਾ ਵਣਜਾਰਾ। ਰਾਤ ਦਾ ਵਣਜਾਰਾ ਨਹੀਂ ਕਿ ਇਸ ਕਰਕੇ ਕਿਉਂਕਿ ਰਾਤ ਨਿਕਲਦਿਆਂ ਪਤਾ ਕੋਈ ਨਹੀਂ ਲੱਗਦਾ। ਬੰਦਾ ਬਿਸਤਰ ਤੇ ਪੈਂਦਾ, ਸਵੇਰੇ ਦਿਨ ਚੜ੍ਹਦਾ ਤੇ ਇੰਜ ਕਹਿੰਦਾ ਅੱਜ ਤਾਂ ਸੁੱਤੇ ਹੁਣੇ ਅਜੇ ਤੇ ਦਿਨ ਕੰਨੀ ਜਲਦੀ ਆ ਗਿਆ। ਰਾਤ ਜਦੋਂ ਗਹਿਰੀ ਨੀਂਦ ਵਿੱਚ ਬੰਦਾ ਸੋਵੇ ਤੇ 8-10 ਘੰਟੇ ਇੱਕ ਮਿੰਟ ਦੀ ਤਰ੍ਹਾਂ ਨਿਕਲਦੇ ਨੇ। ਜਦੋਂ ਬੰਦਾ ਵਾਸ਼ਨਾਵਾਂ ਦੀ ਨੀਂਦ ਵਿੱਚ ਸੁੱਤਾ ਹੋਵੇ ਤੇ 70 ਸਾਲ ਦੀ ਉਮਰ ਵੀ ਇੱਕ ਮਿੰਟ ਹੀ ਲੱਗਦੀ, ਕਿਉਂਕਿ ਉਹ ਸੁੱਤਾ ਹੋਇਆ। ਸੁੱਤਿਆਂ ਹੋਇਆਂ ਨੂੰ ਰਾਤ ਵੀ ਛੋਟੀ ਲੱਗਣ ਲੱਗ ਪੈਂਦੀ ਹੈ। ਜਦੋਂ ਇਨਸਾਨ ਵਿਸ਼ੇ ਵਾਸ਼ਨਾਵਾਂ ਸੰਸਾਰ ਵਿੱਚ ਖਚਦ ਹੈ ਉਦੋਂ ਵੱਡੀ ਉਮਰ ਵੀ ਛੋਟੀ ਜੀ ਭਾਸਦੀ ਹੈ। ਸਤਿਗੁਰੂ ਨੇ ਕਿਹਾ ਰਾਤ ਦੇ ਵਪਾਰੀ ਕਿ ਦੇਖ ਇਸ ਉਮਰ ਲੰਘਦਿਆਂ ਦੇਰੀ ਨਹੀਂ ਹੋਣੀ। ਤੇ ਉੱਥੇ ਮਹਾਰਾਜ ਜੀ ਨੇ 4 ਪਹਿਰ ਉਚਾਰਨ ਕੀਤੇ ਨੇ, ਅਸੀਂ ਇੱਕ ਇੱਕ ਤੁਕ ਸਿਰ ਬੁਲਾਂਗੇ। ਇਸ ਕਰਕੇ ਕਿਉਂਕਿ ਅੱਜ ਪ੍ਰਕਰਨ ਹੈ ਕਿ ਵਣਜ ਕਰੋ ਵਣ ਜਾ ਰਿਹੋ, ਉਹ 4 ਪਹਿਰਾਂ ਵਿੱਚ ਜਿਹੜਾ ਪਹਿਲਾ ਪਹਿਰ ਹੈ ਨਾ, ਸੱਚ ਇਵੇਂ ਉਹ ਪਹਿਲਾ ਪਹਿਰ ਹੀ ਪਰਤ ਕੇ ਜ਼ਿੰਦਗੀ ਵਿੱਚ ਲੱਭਦਾ ਨੇ। ਉਹ ਪਹਿਲਾ ਪਹਿਰ ਕੀ ਹੈ ਜਿਹੜੇ ਬਾਣੀ ਗੁਰਸਿੱਖ ਪੜ੍ਹਦੇ ਨੇ, ਕਿਉਂਕਿ ਪਹਿਰਿਆਂ ਦੇ ਸਿਰਲੇਖ ਥੱਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਰਾਮਦਾਸ ਜੀ ਦੀ ਬਾਣੀ ਹੈ ਔਰ ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ। ਜਿਹੜਾ ਪਹਿਲਾ ਪਹਿਰ ਹੈ ਉਹਨੂੰ ਹਜ਼ੂਰ ਨੇ ਜਨਮ ਤੋਂ ਪਹਿਲਾਂ ਮੰਨਿਆ, ਜਨਮ ਨਹੀਂ ਹੋਇਆ, ਜਨਮ ਤੋਂ ਪਹਿਲਾਂ ਉਹ ਪਹਿਲਾ ਪਹਿਰ ਜਿਹਨੂੰ ਹਜ਼ੂਰ ਨੇ ਕਿਹਾ ਉਧਰੇ ਮਾਂ ਆਏ ਕੀ ਆ ਨਿਵਾਸ, ਮਾਤਾ ਦੇ ਉਧਰ ਚ ਨਿਵਾਸ ਹੈ। ਜੀਵ ਕੀ ਹੈ? ਇੱਥੇ ਦਾਸ ਇੱਕ ਹੋਰ ਅਰਜ਼ ਕਰ ਦੇਵੇ ਕਿ ਉਸ ਪਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ, ਜਿਸ ਜੀਵ ਨੇ ਸਫ਼ਰ ਕਰਨਾ ਹੈ ਨਾ ਤੇ ਜਿਸ ਚੀਜ਼ ਨੇ ਇਹਦੀ ਮਦਦ ਕਰਨੀ ਹੈ, ਉਹ ਪਰਮਾਤਮਾ ਨੇ ਜਨਮ ਤੋਂ ਪਹਿਲਾਂ ਸਰੀਰ ਨੂੰ ਬਣਤਰ ਬਣਾ ਦਿੱਤੀ, ਢਾਂਚਾ ਬਣਾ ਦਿੱਤਾ। ਜਿਵੇਂ ਅਸੀਂ ਕੋਈ ਵੀ ਚੀਜ਼ ਲੈਣ ਜਾਂਦੇ ਹਾਂ, ਉਦਾਹਰਣ ਦੇ ਤੌਰ ਤੇ ਪਾਣੀ ਕਿਤੋਂ ਲੈਣ ਜਾਂਦੇ ਹਾਂ, ਪਰ ਖਾਲੀ ਖੱਤ ਬੰਦਾ ਕਦੀ ਕੋਈ ਪਾਣੀ ਨਹੀਂ ਲੈ ਕੇ ਆਏਗਾ। ਜਿਸ ਨੇ ਪਾਣੀ ਲਿਆਉਣਾ ਹੈ ਤੇ ਪਾਣੀ ਨੂੰ ਟਿਕਾਉਣ ਵਾਸਤੇ ਕੋਈ ਬਰਤਨ, ਕੋਈ ਪਾਤਰ, ਕੋਈ ਭਾਂਡਾ ਚਾਹੀਦਾ ਹੈ। ਗਲਾਸ ਹੈ ਤੇ ਪਾਣੀ ਉਸ ਵਿੱਚ ਪਏਗਾ, ਜੇ ਮਟਕਾ ਘੜਾ ਗਾਗਰ ਹੈ ਤੇ ਪਾਣੀ ਉਸ ਵਿੱਚ ਪਏਗਾ, ਜੇ ਬੰਦੇ ਨੇ ਪਾਣੀ ਪੀਣਾ ਵੀ ਹੈ ਤੇ ਹੱਥ ਦੀ ਓਕ ਬੁੱਕ ਬਣਾਉਣੀ ਪੈਗੀ, ਕਿਉਂਕਿ ਪਾਤਰ ਤੋਂ ਬਿਨਾਂ ਪਾਣੀ ਟਿਕ ਹੀ ਨਹੀਂ ਸਕਦਾ। ਪਰ ਕਦੀ ਕਿਸੇ ਨੇ ਕਿਹਾ ਕਿ ਤੂੰ ਪਾਣੀ ਕੋਲ ਜਾ, ਪਾਣੀ ਵਿੱਚੋਂ ਬਰਤਨ ਆਪਣੇ ਆਪ ਹੀ ਬਣ ਜਾਂਦੇ। ਹਾਨਾ ਜ਼ਰੂਰਤ ਪਾਣੀ ਦੀ ਹੈ, ਪਰ ਕਦੀ ਪਾਣੀ ਵਿੱਚੋਂ ਭਾਂਡੇ ਨਿਕਲਦੇ ਨਹੀਂ ਦੇਖੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਆਪਾਂ ਜਿਤਨੇ ਵੀ ਬੈਠੇ ਹਾਂ ਸਰੀਰ ਇੱਕ ਭਾਂਡਾ ਹੈ, ਪਰ ਇਹ ਭਾਂਡਾ ਬਾਅਦ ਵਿੱਚ ਬਣਿਆ, ਜਿਹੜੀ ਵਸਤੂ ਇਹਦੇ ਵਿੱਚ ਟਿਕਾਣੀ ਸੀ ਰੱਬ ਨੇ ਜੀਵ ਪਹਿਲਾਂ ਪੈਦਾ ਕੀਤਾ। ਫਿਰ ਸਮਝ ਉਸ ਨੁਕਤੇ ਨੂੰ ਕਿ ਪਾਣੀ ਦੀ ਬੂੰਦ ਪਹਿਲਾਂ ਤੇ ਬਰਤਨ ਬਾਅਦ ਵਿੱਚ। ਆਮ ਤੌਰ ਤੇ ਭਾਂਡਾ ਪਹਿਲਾਂ ਹੁੰਦਾ, ਪਾਣੀ ਬਾਅਦ ਵਿੱਚ ਟਿਕਦਾ, ਪਰ ਪਰਮਾਤਮਾ ਨੇ ਆਹ ਭਾਂਡਾ ਹੀ ਬਣਾਇਆ ਨਾ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਖਾਰੇ, ਇਹ ਭਾਂਡਾ ਹੀ ਹੈ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ ਧੰਨ ਗੁਰੂ ਨਾਨਕ ਸਾਹਿਬ, ਇਹ ਭਾਂਡਾ ਹੈ। ਪਰ ਇਸ ਭਾਂਡੇ ਦਾ ਵਜੂਦ, ਇਸ ਭਾਂਡੇ ਦੀ ਖੋਂਦ ਇੱਕ ਪਾਣੀ ਦੀ ਬੂੰਦ ਵਿੱਚ ਆਈ। ਤਾਂ ਹੀ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਜੀਓ ਪਾਏ। ਦੇਖੋ ਪਿੰਡ ਬਾਅਦ ਵਿੱਚ ਕੀ ਹੈ, ਪਹਿਲਾਂ ਜੀਓ ਪਾਏ। ਜਿਹੜੀ ਜਿੰਦ ਸਾਡੇ ਅੰਦਰ ਅਦ੍ਰਿਸ਼ਟ ਹੈ, ਨਜ਼ਰ ਨਹੀਂ ਆ ਰਹੀ, ਪਰ ਉਹ ਸਭ ਕੁਝ ਚਲਾ ਰਹੀ ਹੈ, ਹੈ ਅਦ੍ਰਿਸ਼ਟ ਤੇ ਦ੍ਰਿਸ਼ਟ ਮਾਨ ਇਹਦੇ ਸਹਾਰੇ ਹੈ। ਅੱਖਾਂ ਵਿੱਚੋਂ, ਸਰੀਰ ਦੇ ਕਿਸੇ ਵੀ ਇੰਦਰੇ ਵਿੱਚੋਂ, ਕਿਸੇ ਵੀ ਹਿੱਸੇ ਵਿੱਚੋਂ ਜੇਕਰ ਕੋਈ ਕਹੇ ਕਿ ਮੈਨੂੰ ਦੱਸ ਆਹ ਥਾਂ ਜਿੱਥੇ ਜੀਵ ਆਤਮਾ ਟਿਕਿਆ ਹੈ, ਨਜ਼ਰ ਤਾਂ ਨਹੀਂ ਆ ਰਿਹਾ, ਦਿਲ ਉਹਦੇ ਕਰਕੇ ਧੜਕਦਾ, ਅੱਖਾਂ ਉਹਦੇ ਕਰਕੇ ਦੇਖਦੀਆਂ ਨੇ, ਜ਼ਬਾਨ ਉਹਦੇ ਕਰਕੇ ਬੋਲਦੀ ਏ, ਹੱਥ ਪੈਰ ਉਹਦੇ ਕਰਕੇ ਚੱਲਦੇ ਨੇ। ਉਹ ਅਦ੍ਰਿਸ਼ਟ ਇਹਨੂੰ ਦ੍ਰਿਸ਼ਟ ਮਾਨ ਵਿੱਚ ਲਈ ਫਿਰਦਾ। ਬਸ ਇਉਂ ਜਿਵੇਂ ਸਰੀਰ ਦੀ ਕਹਾਣੀ, ਇਸੇ ਤਰ੍ਹਾਂ ਪਰਮਾਤਮਾ ਨੇ ਪੂਰੇ ਸੰਸਾਰ ਦੀ ਕਹਾਣੀ ਬਣਾਈ। ਇੱਕ ਦ੍ਰਿਸ਼ਟ ਜੀਵ ਇਸ ਸਾਰੇ ਸਰੀਰ ਨੂੰ ਤੋਰੀ ਫਿਰਦਾ, ਤੇ ਜਿਹੜਾ ਇਸ ਜੀਵ ਦਾ ਜਗ ਈਸ਼ ਹੈ ਨਾ, ਆਪਾਂ ਜਗਦੀਸ਼ ਕਿਉਂ ਕਹਿੰਦੇ, ਜਿਹੜਾ ਇਹਨਾਂ ਜੀਵਾਂ ਦਾ ਸਭ ਤੋਂ ਵੱਡਾ ਹੈ, ਇਹ ਆਤਮਾ ਹੈ, ਉਹ ਪਰਮ ਆਤਮਾ ਪਰਮਾਤਮਾ ਹੈ। ਪਰਮਾਤਮਾ ਅਦ੍ਰਿਸ਼ਟ ਹੋ ਕੇ ਸਾਰੇ ਸੰਸਾਰ ਨੂੰ ਚਲਾਈ ਜਾਂਦਾ, ਤੇ ਉਹਦੀ ਅੰਸ਼ ਆਤਮਾ ਹਰ ਸਰੀਰ ਨੂੰ ਚਲਾਈ ਜਾਂਦੀ। ਦ੍ਰਿਸ਼ਟ ਮਾਨ ਨੂੰ ਅਦ੍ਰਿਸ਼ਟ ਚਲਾ ਰਿਹਾ ਹੈ। ਹਜ਼ੂਰ ਨੇ ਕਿਹਾ ਜੀਓ ਪਾਏ, ਪਹਿਲਾਂ ਜੀਓ ਪਾਇਆ, ਬਾਅਦ ਵਿੱਚ ਉਹਨੇ ਪਿੰਡ ਬਣਾਇਆ। ਕੁਰਬਾਨ ਜਾਈਏ, ਉਹਨੇ ਪਿੰਡ ਇਸ ਕਰਕੇ ਬਣਾਇਆ ਕਿ ਜਿਹੜਾ ਜੀਓ ਮੈਂ ਪੈਦਾ ਕੀਤਾ ਹੈ, ਇਹਦਾ ਸਫ਼ਰ ਤਾਂ ਤੈਅ ਹੋਵੇਗਾ ਜੇ ਇਹਦੇ ਕੋਲ ਕੋਈ ਅਸਵਾਰੀ ਹੋਵੇਗੀ। ਸਰੀਰ ਉਹਨੇ ਘੋੜੀ ਬਣਾ ਦਿੱਤਾ, ਆਤਮਾ ਸਵਾਰ ਕਰ ਦਿੱਤਾ। ਕਹਿਣ ਲੱਗੇ ਇਸ ਘੋੜੀ ਨੂੰ ਇਕੱਲਾ ਪਾਲੀ ਨਾ ਜਾਈ, ਘੋੜੀ ਤੈਨੂੰ ਦਿੱਤੀ ਏ, ਇਹਦੇ ਮਰਨ ਤੋਂ ਪਹਿਲਾਂ ਆਪਣੀ ਮੰਜ਼ਿਲ ਤੱਕ ਪਹੁੰਚ ਜਾ। ਸਤਿਗੁਰੂ ਨੇ ਤਾਂ ਹੀ ਕਿਹਾ ਦੇ ਤੇਜਣ ਜੀ ਰਾਮ ਉਪਾਇਆ ਰਾਮ। ਸਤਿਗੁਰੂ ਨੇ ਕਿਹਾ ਸਰੀਰ ਤਾਂ ਇੱਕ ਘੋੜੀ ਹੈ, ਪਰ ਕਰਨ ਵਿੱਚ ਰਹਾਂ ਕਿ ਜੋ ਪਹਿਲਾਂ ਪੈਰ ਹੈ ਕਿ ਜੀਓ ਪਾਏ, ਪਿੰਡ ਜਿਨ ਸਾਜਿਆ, ਪਿੰਡ ਬਾਅਦ ਵੀ ਸਾਜਿਆ, ਪਹਿਲਾਂ ਉਹਨੇ ਜੀਓ ਬਣਾਇਆ। ਪਹਿਲਾਂ ਪੈਰ ਜਿਹੜਾ ਕਮਾਲ ਦੀ ਗੱਲ, ਉਹ ਨਹੀਂ ਬੰਦੇ ਨੂੰ ਲੱਭਦਾ। ਸਾਰੀ ਜ਼ਿੰਦਗੀ ਬੰਦਾ ਉਸ ਭਾਲ ਵਿੱਚ ਹੈ, ਹਾਂ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਪਰਮਾਤਮਾ ਨਾਲ ਜੁੜਿਆ। ਇੱਥੇ ਸ਼ਬਦ ਸਪਸ਼ਟ ਕਹਿੰਦੇ ਹਾਂ, ਭੇਕ ਕਰਕੇ ਕੋਈ ਕਿਸੇ ਨੂੰ ਮੰਨ ਲੈ ਜੀ ਇਹ ਬ੍ਰਹਮ ਗਿਆਨੀ, ਕੋਈ ਇਹ ਸ਼ਬਦ ਕਹਿ ਜੀਏ ਤਾਂ ਬਹੁਤ ਪਹੁੰਚਿਆ ਹੋਇਆ। ਸੱਚ ਇਹ ਵੇ, ਇਸ ਪਹੁੰਚੇ ਹੋਏ ਦਾ ਪਤਾ ਤਾਂ ਜਾਂ ਬੰਦੇ ਦੇ ਅੰਦਰ ਨੂੰ ਹੈ ਤੇ ਜਾਂ ਸਮਰੱਥ ਗੁਰੂ ਜਾਣਦਾ ਹੈ, ਦੂਜੇ ਬੰਦੇ ਕੋਲ ਕੋਈ ਪੈਮਾਨਾ ਨਹੀਂ ਉਹ ਦੱਸ ਸਕੇ ਕਿ ਬਹੁਤ ਪਹੁੰਚਿਆ ਹੋਇਆ। ਕਿਉਂਕਿ ਸਾਡਾ ਆਪਣੇ ਬੁੱਧੀ ਦਾ ਤਲ ਹੈ, ਜੋ ਮੇਰੇ ਮੁਤਾਬਕ ਠੀਕ ਹੈ ਉਹ ਪਹੁੰਚਿਆ ਹੋਇਆ ਹੈ, ਜੋ ਮੇਰੇ ਮੁਤਾਬਕ ਠੀਕ ਹੈ ਉਹ ਸਵਾਸ ਸਵਾਸ ਜਪਦਾ ਹੈ। ਪਰ ਇਹ ਤਾਂ ਵਾਹਿਗੁਰੂ ਜੀ ਨੂੰ ਪਤਾ ਹੈ ਕਿ ਕਿਹੜਾ ਬੰਦਾ ਕਿੱਥੇ ਖਲੋਤਾ ਹੋਇਆ, ਕਿਸੇ ਦੇ ਅੰਦਰ ਕੀ ਟਿਕਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਪਹਿਲਾ ਪੈਰ ਹੈ, ਹੈ ਤੂੰ ਵਪਾਰੀ, ਪਹਿਲਾ ਪੈਰ ਇੰਨੇ ਕਮਾਲ ਦਾ ਕਿ ਤੇਰੇ ਚਾਰ ਚੁਫੇਰੇ ਮੌਤ ਸੀ, ਪਰ ਉਸ ਮੌਤ ਵਿੱਚ ਰੱਬ ਨੇ ਤੈਨੂੰ ਮਰਨ ਨਹੀਂ ਦਿੱਤਾ, ਉਸ ਹਮਲੇ ਵਿੱਚ ਤੈਨੂੰ ਵਾਲ ਵਾਲ ਬਚਾ ਲਿਆ। ਮੈਂ ਜ਼ਿਆਦਾ ਡੀਟੇਲ 'ਚ ਨਾ ਜਾਵਾਂ, ਪਹਿਲਾ ਪੈਰ ਕਦੀ ਦੇਖੋ, ਇੱਕ ਬੱਚਾ ਜਨਮ ਤੋਂ ਪਹਿਲਾਂ, ਹੁਣ ਤਾਂ ਸਾਇੰਸ ਨੇ ਸਭ ਕੁਝ ਤਸਵੀਰਾਂ ਵੀ ਦਿਖਾ ਦਿੱਤਾ, ਲੋਕ ਸਭ ਕੁਝ ਦੇਖ ਰਹੇ ਨੇ ਅੱਖਾਂ ਨਾਲ, ਕਦੀ ਉਹਦੇ ਜਨਮ ਤੋਂ ਪਹਿਲਾਂ ਨੇਤਰ ਬੰਦ ਦੀ ਤਸਵੀਰ ਦੇਖੋ, ਉਹਦੀਆਂ ਅੱਖਾਂ ਬਿਲਕੁਲ ਬੰਦ ਨੇ, ਉਹਦਾ ਸਿਰ ਝੁਕਿਆ ਹੋਇਆ, ਪਰ ਉਹ ਜਿਹੜਾ ਝੁਕਿਆ ਹੋਇਆ ਸਿਰ ਹੈ ਨਾ, ਕਦੀ ਉਹਨੂੰ ਧਿਆਨ ਨਾਲ ਲੀਜ ਲਾ ਕੇ ਦੇਖੋ, ਉਹ ਇੱਕ ਪਰਮ ਜੋਗੀ ਦਾ ਸਰੀਰ ਹੈ ਕਿਉਂਕਿ ਉਹ ਜੁੜਿਆ ਹੋਇਆ ਉਹਨੂੰ ਬਾਹਰ ਦੀ ਕੋਈ ਖਬਰ ਨਹੀਂ ਉਹਦੇ ਚਾਰ ਚਫੇਰੇ ਪਾਣੀ ਹੈ ਮਾਂ ਦੇ ਉਧਰ ਦੀ ਅੱਗ ਹੈ ਉਹਨੂੰ ਪਾਣੀ ਅੱਗ ਦਾ ਕੋਈ ਡਰ ਨਹੀਂ ਸਿਰਫ ਉਹਦਾ ਜੁੜਿਆ ਹੋਇਆ ਸਰੀਰ ਉਹਦਾ ਫੇਸ ਚਿਹਰਾ ਦੱਸਦਾ ਪਿਆ ਬਾਹਰ ਦੀ ਦੁਨੀਆਂ ਤੋਂ ਬਿਲਕੁਲ ਲੇਪ ਸ਼ੇਪ ਤੋਂ ਰਹਿਤ ਜਦੋਂ ਇਸ ਤਰ੍ਹਾਂ ਕੋਈ ਜੁੜਦਾ ਹੈ ਅੰਦਰ ਸੱਚ ਇਹ ਉਹਦੇ ਸਰੀਰ ਦੇ ਉੱਪਰ ਇਹੋ ਜਿਹੀ ਬਖਸ਼ਿਸ਼ ਇਹੋ ਜਿਹੀ ਕਿਰਪਾ ਹੋਣ ਲੱਗ ਪੈਂਦੀ ਉੱਥੇ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਕਿਤੇ ਪਰਮਾਤਮਾ ਦਾ ਭਗਤ ਅੱਗ ਚੋਂ ਬਚਦਾ ਪਾਣੀ ਚੋਂ ਬਚਦਾ ਮੁਸੀਬਤ ਚੋਂ ਬਚਦਾ ਤੇ ਆਪਣੇ ਲੋਕ ਇਹ ਕਹਿਣ ਲੱਗ ਪੈਂਦੇ ਨਹੀਂ ਜੀ ਇਹ ਤਾਂ ਕਰਾਮਾਤ ਇਹ ਤਾਂ ਪ੍ਰਵਾਨ ਹੀ ਨਹੀਂ ਸੱਚ ਇਹ ਵੇ ਕਿ ਅਸਲੀ ਕਰਾਮਾਤ ਤਾਂ ਸਾਡੇ ਜਨਮ ਤੋਂ ਪਹਿਲਾਂ ਸਾਡੇ ਨਾਲ ਵਾਪਰੀ ਹੈ ਜੀ ਜਨਮ ਤੋਂ ਪਹਿਲਾਂ ਇਸ ਕੋਲ ਕੋਈ ਬੋਲ ਨਹੀਂ ਇਹਦੀ ਬਾਡੀ ਵਿੱਚ ਜ਼ਿਆਦਾ ਹਰਕਤ ਨਹੀਂ ਇਹ ਕਿਸੇ ਚੀਜ਼ ਨੂੰ ਪਕੜ ਨਹੀਂ ਸਕਦਾ ਇਹ ਤੁਰ ਨਹੀਂ ਸਕਦਾ ਸਿਰਫ ਖਿਲ ਝੁਲ ਹੈ ਇੱਕ ਦਿਲ ਧੜਕ ਰਿਹਾ ਹੈ ਉਹ ਦਿਲ ਦੀ ਧੜਕਣ ਵੀ ਕੇਵਲ ਪਰਮਾਤਮਾ ਦੀ ਧੜਕਣ ਲਿਵ ਕੈ ਸਿਮਰਨ ਕੈ ਜਦੋਂ ਇਹਦੇ ਕੋਲ ਇਕੱਲਾ ਸਿਮਰਨ ਕੈ ਉਦੋਂ ਪਾਣੀ ਵਿੱਚ ਇਹ ਗਲਦਾ ਵੀ ਨਹੀਂ ਅੱਗ ਵਿੱਚ ਸੜਦਾ ਵੀ ਨਹੀਂ ਸੱਚ ਇਹ ਵੇ ਕਿ ਗਰਭ ਅਵਸਥਾ ਦੀ ਤਰ੍ਹਾਂ ਜਿਹਦੇ ਕੋਲ ਕੇਵਲ ਪਰਮਾਤਮਾ ਦਾ ਸਿਮਰਨ ਹੋ ਜਾਏ ਉਹ ਪ੍ਰਹਿਲਾਦ ਦੀ ਤਰ੍ਹਾਂ ਅੱਗ ਵਿੱਚ ਬੈਠਾ ਹੋਇਆ ਵੀ ਸੜਦਾ ਜੇ ਉੱਥੇ ਅੱਗ ਨਹੀਂ ਸਾੜ ਰਹੀ ਅੱਗ ਤਾਂ ਹੈ ਉੱਥੇ ਪਾਣੀ ਨਹੀਂ ਡੋਬ ਰਿਹਾ ਇਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਇੰਧਨ ਤੇ ਬੈਸੰਤਰ ਭਾਗੈ ਮਾਟੀ ਕੋਜਲ ਦਹਿ ਦਿਸ ਤਿਆਗੈ ਉੱਪਰ ਚਰਨ ਤਲੈ ਆਕਾਸ਼ ਘੱਟ ਮੈਂ ਕਿਨੋ ਸਿੰਧ ਪ੍ਰਗਾਸ਼ ਜੇ ਉੱਥੇ ਅੱਗ ਨਹੀਂ ਸਾੜਦੀ ਪਾਣੀ ਨਹੀਂ ਡੋਬਦਾ ਤੇ ਗੁਰਮੁਖੋ ਜਦੋਂ ਕੋਈ ਜੁੜ ਜਾਂਦਾ ਪਰਮਾਤਮਾ ਨਾਲ ਇਹ ਤਾਂ ਤੱਤ ਪਰਮਾਤਮਾ ਦੇ ਬਣਾਏ ਨੇ ਉਸ ਥਾਂ ਤੇ ਜੇ ਅੱਗ ਤੇ ਪਾਣੀ ਨਹੀਂ ਸਾੜਦਾ ਤੇ ਬਾਹਰ ਦੇ ਤੱਤ ਨੂੰ ਕਿਵੇਂ ਸਾੜਨਗੇ ਜਿਹੜਾ ਪਰਮਾਤਮਾ ਵੀ ਜੁੜ ਚੁੱਕਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਬਣ ਜਾ ਰਿਹਾ ਤੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਲੰਘਿਆ ਬਹੁਤ ਬਹੁਤ ਕੁਛ ਤੇਰੇ ਕੋਲ ਸੀ ਉਹ ਸਾਹਿਬ ਨੇ ਫਰਮਾਇਆ ਪਹਿਲੇ ਪਹਿਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਛੇਤੀ ਅਰਦਾਸ ਬਸ ਤਿੰਨ ਕੁ ਬੇਨਤੀਆਂ ਮੇਰੀਆਂ ਧਿਆਨ ਦੇ ਕੇ ਸੁਣਿਓ ਸ਼ਬਦ ਗੁਰੂ ਜੀ ਦਾ ਹੈ ਮੈਂ ਵਿਚਾਰ ਕਰ ਲਈ ਸਿਰਫ ਬੇਨਤੀ ਹੋ ਜਦੋਂ ਪਹਿਲਾ ਪਹਿਰ ਸ਼ੁਰੂ ਹੋਇਆ ਪਹਿਲੇ ਪਹਿਰ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਉਹਦਾ ਹੁਕਮ ਹੋਇਆ ਗਰਭਾਸ ਦਾ ਅਰਥ ਕਰਾਂਗੇ ਗਰਭ ਵਿੱਚ ਵਾਸ ਮਿਲ ਗਿਆ ਹੁਕਮ ਕਿਉਂ ਸ਼ਬਦ ਵਰਤਿਆ ਕਿਉਂਕਿ ਬਹੁਤ ਸਾਰੇ ਨਿੱਕੇ ਨਿੱਕੇ ਸੈੱਲ ਸਨ ਹੁਕਮ ਤੇਰੇ ਲਈ ਸੀ ਕਿ ਤੈਨੂੰ ਹੀ ਸਮਾਂ ਮਿਲੇਗਾ ਤੈਨੂੰ ਹੀ ਜਗ੍ਹਾ ਮਿਲੇਗੀ ਉਸ ਨੇ ਹੁਕਮ ਕੀਤਾ ਬਾਕੀ ਸਭ ਦੀ ਮੌਤ ਹੋ ਗਈ ਛੀਣ ਹੋ ਗਏ ਉਹਦੇ ਹੁਕਮ ਵਿੱਚ ਤੈਨੂੰ ਉਧਰ ਵੀ ਥਾਂ ਵੀ ਮਿਲੀ ਤੇ ਤੈਨੂੰ ਸਿਮਰਨ ਵੀ ਮਿਲੀ ਹੁਕਮ ਭਇਆ ਗਰਭਾਸ ਉਰਦ ਤਪ ਉਰਦਾ ਅਰਥ ਪੁੱਠਾ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਆਹ ਬੇਨਤੀ ਸਮਝੋ ਅੰਤਰ ਕਰੇ ਬਸ ਸਿਮਰਨ ਤਾਂ ਬੋਲ ਕੇ ਕਰਨੇ ਆ ਕਿ ਚੁੱਪ ਕਰਨ ਦੀ ਜਾਚ ਆ ਜਾਏ ਬਾਹਰੋਂ ਤਾਂ ਅੱਖਾਂ ਖੋਲ ਕੇ ਬਾਣੀ ਪੜ੍ਹਨੇ ਆ ਕਿ ਅੰਦਰ ਦੀ ਬਾਣੀ ਵਾਚਣ ਦੀ ਜਾਚ ਆ ਜਾਏ ਅੰਤਰ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਫਿਰ ਉਹਦੇ ਨਾਲ ਇੱਕ ਅਰਦਾਸ ਕਰਦਾ ਹੈ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ ਧਿਆਨ ਸੀ ਅਰਦਾਸ ਸੀ ਲਿਵ ਸੀ ਤਿੰਨ ਚੀਜ਼ਾਂ ਨੇ ਉਸ ਵਕਤ ਤੇ ਆਹੀ ਅਸੀਂ ਰੋਜ਼ ਲੱਭਣੇ ਆ ਲਿਵ ਮਿਲ ਜਾਏ ਧਿਆਨ ਮਿਲ ਜਾਏ ਲਿਵ ਤਾਂ ਹੈ ਹਰ ਬੰਦੇ ਕੋਲ ਪਰ ਲਿਵ ਹੋ ਬਾਹਰ ਮੁਖੀ ਗਈ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਲਿਵ ਹੋਵੇ ਨਾ ਉਦੋਂ ਦੇਹ ਦੀ ਵੀ ਕੀਮਤ ਪੈਂਦੀ ਏ ਜਦੋਂ ਅੰਦਰ ਦੀ ਲਿਵ ਮਰ ਜਾਏ ਕਿਸੇ ਦੂਜੇ ਪਾਸੇ ਚਲੀ ਜਾਏ ਉਦੋਂ ਦੇਹ ਵੀ ਨਿਰਾਸਰੀ ਜੀ ਹੋ ਜਾਂਦੀ ਹੈ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਕੀ ਕਰੇ ਦੇਹੀ ਕਿਉਂਕਿ ਅੰਦਰ ਦੀ ਲਿਵ ਹੀ ਟੁੱਟ ਚੁੱਕੀ ਹੈ ਸਾਹਿਬ ਨੇ ਕਿਹਾ ਦੇਖੋ ਕਿ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਿਰਜਾਦ ਆਇਆ ਕੱਲ ਭੀਤਰ ਕੋਈ ਮਰਿਆਦਾ ਦਾ ਬੱਜਾ ਨਹੀਂ ਆਇਆ ਕਿਸੇ ਦੇ ਪਿੰਡੇ ਤੇ ਜਨੇਊ ਨਹੀਂ ਕਿਸੇ ਦੀ ਸੁਨਤ ਨਹੀਂ ਕੋਈ ਖਿਮਾ ਕਰਿਓ ਮੈਂ ਸ਼ਬਦ ਕਹਿ ਦਿਆ ਕਿਸੇ ਨੂੰ ਬਿਪਟਾਈਜ਼ ਨਹੀਂ ਕੀਤਾ ਗਿਆ ਕਿਸੇ ਦੇ ਉੱਪਰ ਬਸਤਰ ਨਹੀਂ ਧਰਮ ਦੇ ਕੋਈ ਚਿੰਨ੍ਹ ਨਹੀਂ ਹਰ ਬੰਦਾ ਜਿਹੜਾ ਮਰਿਆਦਾ ਤੋਂ ਬਿਨਾਂ ਇਸ ਸੰਸਾਰ ਵਿੱਚ ਆਇਆ, ਪਰ ਆਉਂਦਿਆਂ ਸਾਰ ਇਸ ਬੰਦੇ ਨੂੰ ਸਮਝ ਜਦੋਂ ਪਈ, ਲਿਵ ਟੁੱਟੀ, ਉਹਨਾਂ ਕਿਹਾ ਹੁਣ ਜਿੰਨੀ ਦੇਰ ਤੱਕ ਬਾਹਰ ਦੀ ਮਰਿਆਦਾ ਨਹੀਂ ਪਾਲਦਾ ਉਨੀ ਦੇਰ ਤੱਕ ਅੰਦਰ ਜੁੜ ਨਹੀਂ ਸਕੇ, ਉੱਥੋਂ ਤੱਕ ਪਹੁੰਚ ਸਕੇ। ਮਹਾਰਾਜ ਕਹਿੰਦੇ ਨਾ ਮੇਰੀ ਯਾਦ ਆਇਆ ਕਲ ਭੀਤਰ, ਬਹੁੜ ਜੈਸੀ ਨਾਂਗਾ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਭਇਆ। ਗਰਬਾਸ ਧਿਆਨ ਦਿਆ ਜੇ ਜੋ ਸਿਰਫ ਟਿਊਕ ਮਾਤਰ ਕਹਿਦੇ, ਖੈਰ ਰਹਿਣ ਦਾ ਵਪਾਰੀ ਵਣਜ ਕਰੋ ਵਣ ਜਾ ਰਹੇ ਹੋ। ਦੂਜਾ ਪੈਰ ਆਇਆ, ਸਾਹਿਬ ਨੇ ਕਿਹਾ ਬਸ ਇੱਥੇ ਗੜਬੜੋਗੇ, ਦੂਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ। ਜਿਹੜਾ ਉਹ ਧਿਆਨ ਸੀ, ਉਹ ਤਵੱਜੋ ਸੀ, ਆਪ ਜੀ ਵੀ ਦੇਖਦੇ ਹੋ ਕਿ ਬੱਚੇ ਕੋਲ ਜਿਹੜੀ ਬਚਪਨ ਵੇਲੇ ਗੰਭੀਰਤਾ ਮਸੂਮੀਅਤ ਅੰਦਰ ਦਾ ਟਿਕਾ ਹੈ, ਜਿਉਂ ਜਿਉਂ ਵੱਡਾ ਹੋਈ ਜਾਂਦਾ ਤਿਉਂ ਤਿਉਂ ਇਹਦੇ ਚੰਚਲਤਾ ਹੀ ਆਉਂਦੀ ਹੈ, ਕੁਝ ਸਮਾਂ ਚੰਚਲਤਾ ਹੀ ਆਉਂਦੀ ਹੈ। ਜਦੋਂ ਇਹ ਪ੍ਰੌੜ ਸਿਆਣਾ ਹੁੰਦਾ ਹੈ, ਚੰਚਲਤਾ ਹੀ ਅੰਦਰ ਦਬਾ ਜਾਂ ਦੱਬ ਜਾਂਦੀ ਹੈ। ਸੱਚ ਇਵੇਂ ਕਿ ਬੰਦੇ ਦੇ ਅੰਦਰ ਦੀ ਵਾਸ਼ਨਾ ਉੱਠ ਖਲੋਂਦੀ ਹੈ। ਸਾਹਿਬ ਨੇ ਕਿਹਾ ਧਿਆਨ ਵਿਸਰ ਗਿਆ, ਦੂਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ। ਪਰ ਅਜੇ ਵੀ ਕਦੀ ਕਦੀ ਜਦੋਂ ਇਹਨੂੰ ਕੋਈ ਚੀਜ਼ ਮਿਲਦੀ ਹੈ ਬਾਹਰੋਂ, ਅੰਦਰ ਦੀ ਬੱਚੇ 'ਤੇ ਅਸਰ ਹੁੰਦਾ ਹੈ। ਸਿਆਣੇ ਲੋਕ ਪਰਮਾਰਥ ਕਮਾਉਣ ਵਾਲੇ ਕਹਿੰਦੇ ਨੇ ਕਿ ਬੱਚਾ ਹੋਵੇ ਰੋਂਦਾ, ਉਹਦੇ ਸਾਹਮਣੇ ਲਾਈਟ ਬਾਲੋ, ਦੀਵਾ ਬਾਲੋ। ਕਦੀ ਦੇਖਿਆ ਕਿ ਉਨੀ ਨੀਝ ਨਾਲ ਬੱਚਾ ਮਾਂ ਦਾ ਚਿਹਰਾ ਨਹੀਂ ਦੇਖਦਾ, ਪਿਤਾ ਦੇ ਚਿਹਰੇ ਨੂੰ ਨਹੀਂ ਦੇਖਦਾ, ਦੀਵਾ ਬਲਦਾ ਹੋਵੇ ਉਹਨੂੰ ਧਿਆਨ ਨਾਲ ਦੇਖੀ ਜਾਂਦਾ। ਕਿਉਂ ਦੇਖਦਾ? ਉਹਦਾ ਕਾਰਨ ਕੀ? ਉਹ ਚਮਕਦੀ ਹੋਈ ਜਿਹੜੀ ਲਾਈਟ ਬੱਤੀ ਦੇਖ ਰਿਹਾ, ਜੋਤ ਦੇਖ ਰਿਹਾ, ਅਸਲ ਵਿੱਚ ਉਹ ਅੰਦਰ ਕਿਸੇ ਜੋਤ ਨਾਲ ਜੁੜਿਆ ਹੈ, ਤੇ ਜਦੋਂ ਕਿਤੇ ਅੰਦਰ ਵਿਛੁੰਨਾ ਹੈ ਅਜੇ ਟੁੱਟ ਰਿਹਾ, ਬਾਹਰੋਂ ਜੋਤ ਦੇ ਝਲਕਾਰੇ ਪੈਂਦੇ ਨੂੰ ਅੰਦਰ ਚੇਤੇ ਆ ਜਾਂਦਾ ਕਿ ਮੈਂ ਕਿਤੇ ਜੁੜਿਆ ਸੀ। ਕੀ ਕਾਰਨ? ਬੱਚਾ ਰੋਂਦਾ ਤੇ ਆਪਾਂ ਕੋਈ ਧੁਨੀ, ਕੋਈ ਸਾਊਂਡ, ਕੋਈ ਆਵਾਜ਼ ਦੇਈਏ। ਆਪਾਂ ਤਾਂ ਪਿੰਡਾਂ ਵਿੱਚ ਦੇਖਿਆ ਕਿ ਜਦੋਂ ਨਿਆਣਾ ਰੋਣ ਲੱਗਣਾ, ਮਾਈਆਂ ਨੇ ਚਿਮਚਾ ਲੈ ਕੇ ਕੌਲੀ ਉੱਤੇ ਖੜਕਾਉਣਾ, ਉਹਦੇ ਟਕਰਾਂ ਵਿੱਚੋਂ ਜਿਹਦੀ ਆਵਾਜ਼ ਆਉਣੀ ਤੇ ਨਿਆਣਾ ਇੱਕੋਦਮ ਚੁੱਪ ਕਰ ਜਾਂਦਾ ਸੀ। ਕੋਈ ਦਵਾਈ ਨਹੀਂ ਦਿੱਤੀ, ਕੋਈ ਗੋਲੀ ਨਹੀਂ ਦਿੱਤੀ, ਕੋਈ ਇੰਜੈਕਸ਼ਨ ਨਹੀਂ ਦਿੱਤਾ, ਰੋ ਰਿਹਾ ਬੱਚਾ, ਸਿਰਫ ਇੱਕ ਧੁਨੀ, ਇੱਕ ਨਾਦ ਸੁਣਿਆ ਤੇ ਨਿਆਣਾ ਚੁੱਪ ਹੋ ਗਿਆ। ਅਸਲ ਵਿੱਚ ਉਹ ਨਾਦ ਸੁਣ ਕੇ ਕਹਿ ਰਿਹਾ ਸੀ ਕਿ ਜੋ ਕੋਈ ਤੂੰ ਬਾਹਰੋਂ ਮੈਨੂੰ ਸੁਣਾਉਣਾ ਪਿਆ, ਕਦੀ ਮੇਰੇ ਅੰਦਰ ਵੀ ਗੂੰਜਦਾ ਸੀ, ਇਹ ਸਿਰ ਬਾਹਰ ਹੈ। ਸਿਰ ਬੇਨਤੀ ਕਿ ਦੂਜਾ ਪੈਰ ਆਇਆ, ਧਿਆਨ ਟੁੱਟ ਗਿਆ। ਜਿਉਂ ਜਿਉਂ ਧਿਆਨ ਖਿੰਡਿਆ, ਬਾਹਰ ਦਾ ਧਿਆਨ ਪ੍ਰਵਿਰਤ ਹੋ ਗਿਆ। ਦੂਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ। ਹੱਥੋਂ ਹੱਥ ਨਜਾਈਏ ਬਣ ਜਾ ਰਿਹਾ ਮਿੱਤਰਾ, ਜਿਉਂ ਜਸੁ ਦਾ ਘਰ ਕਾਂ। ਬਸ ਲਾੜ ਨਾਲ ਸਾਰੇ ਨਚਾਉਂਦੇ ਨੇ, ਧਿਆਨ ਖਿੰਡੀ ਜਾਂਦਾ ਦਿਨ ਬ ਦਿਨ। ਜਦੋਂ ਤੀਸਰਾ ਪੈਰ ਆਇਆ, ਫਿਰ ਬੰਦੇ ਕੋਲ ਦੋ ਚੀਜ਼ਾਂ ਆ ਗਈਆਂ। ਤੀਜੇ ਪੈਰ ਵਿੱਚ ਇੱਕ ਤਾਂ ਆਖਰਾਂ ਦੀ ਜਵਾਨੀ, ਸ਼ਿਖਰ ਦੀ ਜਵਾਨੀ, ਤੇ ਦੂਜੇ ਦੇ ਕੋਲ ਚਾਰ ਟਕੇ ਆ ਗਏ। ਜਿੱਥੇ ਰੁਪਈਆ ਤੇ ਜਵਾਨੀ ਆ ਜਾਏ, ਕੋਈ ਰੱਬ ਦੀ ਕਿਰਪਾ ਵਾਲਾ ਹੋਵੇ ਤੇ ਬਚ ਜਾਏ, ਜਿੱਥੇ ਰੁਪਈਆ ਤੇ ਜਵਾਨੀ ਆਵੇ, ਇੱਕ ਵਾਸ਼ਨਾ ਤੇ ਦੂਜਾ ਹੰਕਾਰ ਬਦੋ ਬਦੀ ਹੀ ਉਹਦੇ ਨਾਲ ਆ ਜਾਂਦਾ ਹੈ। ਸਾਹਿਬ ਨੇ ਕਿਹਾ ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਧਨ ਜੋਬਣ ਸੋ ਚਿੱਤ, ਜਿਹੜਾ ਚਿੱਤ ਨਾਮ ਵਿੱਚ ਸੀ ਉਹ ਧਨ ਤੇ ਜੋਬਨ ਵੀ ਚਲਾ ਗਿਆ। ਇਹ ਦੋ ਚੀਜ਼ਾਂ, ਫਿਰ ਬੇਨਤੀ ਸਮਝਿਓ, ਇੱਥੇ ਚਿੱਤ ਸ਼ਬਦ ਵਰਤਿਆ। ਬੰਦੇ ਅੰਦਰ ਇਸ ਅਵਸਥਾ ਵਿੱਚ ਚਿੱਤ ਵੀ ਨਹੀਂ, ਸਿਰਫ ਜਾਂ ਸਰੀਰ ਤੇ ਜਾਂ ਰੁਪਈਆ, ਸਿਰਫ ਦੋ ਚੀਜ਼ਾਂ ਦਾ ਅੰਦਰ ਚਿੰਤਨ ਚਲੀ ਜਾਂਦਾ, ਜਾਂ ਵਾਸ਼ਨਾ ਦਾ ਵੱਜਾ ਤਨ ਚੇਤੇ ਕਰੀ ਜਾਂਦਾ ਕਿਸੇ ਦਾ, ਤੇ ਜਾਂ ਦੁਨੀਆਂ ਦੀ ਖਵਿਸ਼ ਪੂਰੀ ਕਰਨ ਦੇ ਲਈ ਧਨ ਚੇਤੇ ਕਰੀ ਜਾਂਦਾ। ਚਿੱਤ ਸ਼ਬਦ ਵਰਤਿਆ, ਚਿੱਤ ਵੀ ਨਹੀਂ ਚੇ ਨਾ, ਚੇਤੇ ਚੋਂ ਰੱਬ ਵਿਸਰ ਗਿਆ। ਤੀਜੇ ਪੈਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਧਨ ਜੋਬਨ ਸੋ ਚਿੱਤ, ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟੇ ਜਿੱਤ, ਉਹ ਤਾਂ ਕਦੀ ਚੇਤੇ ਹੀ ਨਹੀਂ ਕੀਤਾ ਵਪਾਰੀਆ, ਜਿਹਦੇ ਕਰਕੇ ਤੂੰ ਛੁੱਟਣਾ ਹੈ। ਹੁਣ ਚੌਥਾ ਪੈਰ ਹੈ, ਉਹ ਵੀ ਵਪਾਰੀ ਦਾ। ਕਹਿੰਦੇ ਨੇ ਹੁਣ ਤਾਂ ਚੌਥਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ। ਦੇਖੋ ਇਸ ਪੈਰੇ ਚ ਮਹਾਰਾਜ ਬੜੀ ਸੋਹਣੀ ਕਿਰਪਾ ਕੀਤੀ। ਹਾਲਾਂਕਿ ਦਾਸ ਇਹ ਤਕਰੀਬਨ ਚਾਰ ਕੁ ਦਿਨ ਡਿਟੇਲ ਨਾਲ ਇਹਦੀ ਵਿਚਾਰ ਗੁਰੂ ਸਾਹਿਬ ਨੇ ਤਰਸ ਕਰਕੇ ਕਰਾਈ, ਉੱਥੇ ਇੱਕ ਮਨ ਚ ਆਇਆ, ਪਹਿਲਾਂ ਲਾਵੀ ਆਇਆ ਖੇਤ, ਅਖੀਰ ਕਹਿੰਦੇ ਨੇ ਲੁਣਿਆ ਫਿਰ ਖੇਤ, ਲਾਵੀ ਲੁਣਿਆ ਖੇਤ, लावी आया ते लावी लुणिया दो शब्द है। लावा असी कहने कामे नू, कामा काम करन वाला मजदूर शब्द वरत लो। लावी आया खेत आपां कहने फसल पक गई है, हुण सचमुच दातरी जोगी हो गई है, ये वाढ़ी पान जोगी। वाढ़ी पान का मतलब कि फसल पकती पई उन्हूं कट लेना है। महाराज कहते चौथा पैर आया केस चिट्टे हो गए, ये फसल लावी आया तैयार हुंदी पई है, पकती पई है, बस हुण कुछ दिनों तो बाद इन्हूं लुण लिया जाएगा, पक जाना ते कट लेना। चौथा पैर है रहण कह बन जा रहा मित्रा, लावी आया खेत जा जम पकड़ चलाया बन जा रहा मित्रा, किसे ना मिलिया भेत, किसी नूं खबर ही नहीं मिली जदों पकड़ के लै गए। जां अखीर ते कहिंदे कौ नानक चौथा पैर है प्राणी लावी लुणिया खेतों ना कट ले। मेरी बेनती है ये सिर्फ चार पैर ने, किड्डी वड्डी जिंदगी इंसान दी, आया कुछ कमाण सी ते निकल किसे पासे गई। पर आपां पॉजिटिव सोच लैके थोड़ा जा अर्ज करा, हर बंदा कुछ कमाण आया है, हर बंदा कुछ खटन आया है। किवें खटिए? साहब ने कहा रतना केरी गुथली रतनी खोली आए। रतना केरी दर ते रतना दी, परमात्मा दे नाम दे कीमती रतन गुथली विच पए ने, थैली विच पए ने, रतनी खोली आए। इत्थे रतनी दर ते समरथ सतगुरु ने खजाना खोल दिता है। जिवें जितना मर्जी कीमती हीरा होवे, लाल होवे, अन्ना बंदा ओदे पैरां दे थले निकल जाए वह कहिंदा मैनू दूजी थां ते लो, मैनू रोड चुभदे ने। अंधे बंदे दे पैरां विच वी रतन कौन ओदी कीमत नहीं जानता? जिहड़ा अंदरों अन्ना होवे ओह गुरु दे शब्द की कीमत भी नहीं जानता, उहनू समझ ही नहीं किन्ना कु कीमती है परमात्मा। ओदा कीमती खजाना गुरु ने आके खोलिया। रतना केरी गुथली रतनी खोली आए, गुरु ने खोलिया। वखर तैवण जा रहा, वखर दर्थ वस्तु सौदा नाम बन जा रहा, दर्थ गुरसिख व्यापारी। वखर तय बन जा रहा दोवां रही समाए, वह जड़ी पूंजी कह गुरु कोल भी ते उन्हें सिख दे अंदर भी टिका दिती, पर यह व्यापार भी करद जिदे कोल परमात्मा दे दिते गुण ने। जिन गुण पल नानका माणक बन जाए सोए, रतना सार न जानी अंधे वत्ता लोए। अन्ने बंदे नूं की पता कि उन्हां रतना दी कीमत की है। साहब कहिंदे जे तू व्यापार करना है नाम दा, देखो होर तरीका सौखा दस्या, क्योंकि भाई साहब पढ़ के गए राम कहो चित लाए, कित्थों वखर लईए। सतगुरु दे अमृत बोल ने कि जिस वखर को लैन तू आया वो कित्थों मिलेगा? राम नाम संतन कर पाया उन्हें, जेड़ा जिन्ना वखर है ना वह महापुरख संतन शब्द है। उन्हें अर्थ कोई कला गुरु तो कर ही नहीं सकेगा, बहुवचन है ना। बंदगी करने वाले महापुरखां दे घर विचों पिया खजाना। जिस वखर को लैन तू आया राम नाम संतन कर पाया। पर बद किस्मत ये वे कि जदों पता किते बंदे की फितरत है, जदों पूर्ण पुरख कोई दुनिया च विचरद है ते ज्यादातर लोग ओहदे शक कर बैठते ने, ते जदों चला जांदा है कई बार बार उन्हां दिनां नूं चेते कर करके पछतांदे। मन दा हंकार दूजे नूं स्वीकारदा नहीं। जिस वखर को लैन तू आया राम नाम संतन कर पाया, तज अभिमान लेखो मन मोल, राम नाम हिरदय में तोल, राम नाम हिरदय में तोल। लाद खेप संतै संचाल, अवर त्याग बिख्या जंजाल, तू बाकी गल्लां छड्ड रब दे प्यारे संत जन उन्हां दे कोल जा, तेनूं समझ पै जाए इस व्यापार दी। पर बाहर मुखी होण करके बाहर दा व्यापार चंगा लगदा है, अंदरों सचमुच बंदा दवालिया होया बैठा है। इहदे विच मैं अपने आप नूं शामिल करके, इह नहीं कि मैं हुक्म जारी कर रहा कथा च, बाहरों बंदे कोल खरबा ने, अंदरों एक धेला भी इहदे कोल ने। बाहरों हर शहर च घर है, अंदरों तो अपने घर विच भी इहनूं कदी घर नहीं मिलिया। अपने घर च कदी घर मिले? शरीर घर है, ਪੁੱਛ ਕੇ ਦੇਖੋ ਇਸ ਮਨ ਨੂੰ, ਉਹ ਕਮਲਿਆ ਆਪਣੇ ਘਰ ਵਿੱਚ ਵੀ ਤੈਨੂੰ ਰਹਿਣ ਦੀ ਜਾਂਚ ਨਹੀਂ ਆਈ, ਬਾਹਰ ਦੇ ਘਰਾਂ ਨੂੰ ਕੀ ਕਰੇਗਾ ਜੇ ਅੰਦਰ ਵਾਲੇ ਘਰ ਵਿੱਚ ਹੀ ਥਾਂ ਨਾ ਮਿਲੀ। ਬੰਦਾ ਰੱਬ ਨੂੰ ਪਾਉਣਾ ਚਾਹੁੰਦਾ ਪਰ ਆਪਣੇ ਆਪ ਨੂੰ ਛੱਡ ਕੇ। ਆਪਣੇ ਆਪ ਨੂੰ ਛੱਡਣ ਦਾ ਮਤਲਬ ਆਪਣੇ ਆਪ ਨੂੰ ਗੈਰ ਹਾਜ਼ਰ ਕਰਕੇ ਪਾਉਣਾ ਚਾਹੁੰਦਾ। ਜਿੰਨੀ ਦੇਰ ਤੱਕ ਤੂੰ ਆਪੇ ਨਾਲ ਨਹੀਂ ਜੁੜਦਾ, ਪਰਮ ਆਪੇ ਨਾਲ ਕਿਵੇਂ ਜੁੜੇਗਾ? ਪਹਿਲਾਂ ਆਪਣੇ ਆਪੇ ਨਾਲ ਜੁੜ, ਤੂੰ ਕੀ ਹੈ, ਤੇ ਜਦੋਂ ਆਪੇ ਨਾਲ ਜੁੜੇਗਾ ਤੇ ਪਰਮ ਆਪੇ ਦੀ ਸੂਝ ਪਏਗੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿਉਂਕਿ ਆਪਣਾ ਆਪ ਇਹਨੂੰ ਸਮਝ ਨਹੀਂ। ਇਹ ਹੀ ਕਾਰਨ ਕਿ ਜਦੋਂ ਬੰਦਗੀ ਕਰਨ ਵਾਲਾ ਕੋਈ ਅੰਦਰ ਦੀ ਗੱਲ ਕਰਦਾ, ਆਪੇ ਦੀ ਗੱਲ ਕਰਦਾ, ਉਦੋਂ ਬੰਦਾ ਕਈ ਵਾਰੀ ਵਿਚਲ ਜਾਂਦਾ। ਇਹ ਕੀ ਗੱਲਾਂ ਹੋ ਰਹੀਆਂ ਨੇ? ਸਾਹਿਬ ਕਹਿੰਦੇ ਨੇ ਦੇਖ ਆਪਣੀ ਖੌਮੇ ਨੂੰ ਛੱਡ, ਤੂੰ ਬਾਹਰ ਮੁਖੀ ਬਹੁਤ ਕੁਝ ਇਕੱਠਾ ਕੀਤਾ, ਅੱਗੇ ਜਾਣ ਵਾਸਤੇ ਤੇਰੇ ਕੋਲ ਕੀ ਹੈ? ਆ ਜੋ ਕੁਝ ਇਕੱਠਾ ਕੀਤਾ ਇਹਨਾਂ ਵਿੱਚੋਂ ਤਾਂ ਅੱਗਾ ਕੁਛ ਨਹੀਂ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਕਿ ਸਭ ਦਿਵਾਲੀਏ ਤੇ ਗਰੀਬ ਨੇ। ਮਹਾਰਾਜ ਅਰਬਾਂ ਪਤੀ ਲੋਕਾਂ ਦੇ ਇਹ ਤਾਂ ਖਰਬਾਂ ਪਤੀ ਲੋਕ ਰਹਿ ਰਹੇ ਨੇ। ਸਾਹਿਬ ਕਹਿੰਦੇ ਨਹੀਂ, ਇਹ ਸਿਰਫ ਬਾਹਰ ਦੇ ਵਪਾਰੀ ਨੇ, ਅੰਦਰ ਕੁਛ ਵੀ ਨਹੀਂ। ਇਹੀ ਗੱਲ ਬਾਬਾ ਜੀ ਨੇ ਕਾਰੂ ਨੂੰ ਕਹੀ, ਨਸੀਹਤ ਨਾਮਾ ਜਿਹੜਾ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ। ਉਸ ਬੰਦੇ ਨੇ ਕਬਰਾਂ ਵੀ ਪੱਟ ਲਈਆਂ ਸਨ, ਆਪ ਜੀ ਦੇ ਬਾਰੇ ਜਾਣਦੇ ਹੋ। ਉਹਨੇ ਹਰ ਬੰਦੇ ਦਾ ਰੁਪਈਆ ਆਪਣੇ ਘਰ ਰੱਖ ਲਿਆ, ਹਰ ਬੰਦੇ ਦਾ ਧਨ ਆਪਣੇ ਕੋਲ। ਤੇ ਜਦੋਂ ਉਹਨੂੰ ਪਤਾ ਲੱਗਾ ਵੀ ਹਰ ਇੱਕ ਦੀ ਪੂੰਜੀ ਮੇਰੇ ਘਰ ਆ ਗਈ, ਤੇ ਉਹਨੇ ਇੱਕ ਗੱਲ ਕਹੀ, ਕਹਿੰਦਾ ਜਿਹੜਾ ਬੰਦਾ ਇੱਕ ਮੋਹਰ ਮੈਨੂੰ ਲਿਆ ਕੇ ਦਏਗਾ ਨਾ, ਸਿੱਕਾ ਦਏਗਾ, ਮੈਂ ਆਪਣੀ ਬੇਟੀ ਦਾ ਰਿਸ਼ਤਾ ਉਹਦੇ ਨਾਲ ਕਰਾਂਗਾ। ਇੱਕ ਨੌਜਵਾਨ, ਉਹਨੇ ਬਹੁਤ ਕਿਹਾ ਮਾਂ ਨੂੰ ਵੀ ਇੱਕ ਮੋਹਰ ਮੈਨੂੰ ਹਰ ਹਾਲਤ ਵੀ ਚਾਹੀਦੀ ਹੈ, ਮੈਂ ਸ਼ਹਿਜ਼ਾਦੀ ਨਾਲ ਨਿਕਾਹ ਕਰਾਉਣਾ ਹੈ। ਉਹਨੇ ਕਿਹਾ ਪੁੱਤਰ ਘਰ ਤਾਂ ਲੋਕਾਂ ਦੇ ਖਾਲੀ ਕਰ ਦਿੱਤੇ ਬਾਦਸ਼ਾਹ ਨੇ, ਪਰ ਉਹ ਕਹਿੰਦਾ ਜਿਵੇਂ ਕਿਵੇਂ, ਨਹੀਂ ਤੇ ਮੈਂ ਮਰਾਂਗਾ। ਉਹਨੇ ਗੱਲ ਕੀ, ਤੇਰੇ ਅੱਬਾ ਨੂੰ ਜਦੋਂ ਦਫਨਾਇਆ ਸੀ ਉਹਦੇ ਮੂੰਹ ਦੇ ਵਿੱਚ ਇੱਕ ਮੋਹਰ ਰੱਖੀ ਹੈ, ਤੂੰ ਉਹ ਕੱਢ ਲਿਆ, ਹੋਰ ਕਿਤੇ ਧਨ ਨਹੀਂ ਤੈਨੂੰ ਮਿਲੇਗਾ। ਉਹਨੇ ਸੱਚਮੁੱਚ ਰਾਤ ਹਨੇਰੇ ਵਿੱਚ ਕੁਛ ਮਹੀਨੇ ਹੋਏ ਸਨ ਉਸ ਕਬਰ ਨੂੰ ਪੱਟ ਕੇ ਬਾਪ ਦੀ ਮੂੰਹ ਵਿੱਚੋਂ ਵੀ ਉਹ ਰੁਪਈਆ ਕੱਢ ਲਿਆ। ਜਦੋਂ ਬਾਦਸ਼ਾਹ ਕੋਲ ਗਿਆ ਉਹਨੇ ਕਿਹਾ ਕੈਦ ਕਰੋ, ਮੈਂ ਸਭ ਦਾ ਧਨ ਇਕੱਠਾ ਕਰ ਲਿਆ, ਤੇਰੇ ਕੋਲ ਰੁਪਈਆ ਕਿੱਥੋਂ ਆ ਗਿਆ? ਇੱਕ ਉਹਦੀ ਨੀਤੀ ਸੀ, ਤੇਰੇ ਕੋਲ ਕਿੱਥੋਂ ਆਇਆ? ਉਹਨੇ ਕਿਹਾ ਵੀ ਸੱਚ ਇਵੇਂ ਮੈਂ ਬਾਪ ਦੀ ਕਬਰ ਪੱਟੀ। ਉਹਨੇ ਕਿਹਾ ਕਬਰਾਂ ਪੱਟ ਦਿਓ, ਕਬਰਾਂ ਦੇ ਅੰਦਰ ਮਰੇ ਕੋਈ ਬੰਦਿਆਂ ਦੇ ਮੂੰਹ ਵਿੱਚ ਵੀ ਜਿਹੜੇ ਸਿੱਕੇ ਨੇ ਉਹ ਵੀ ਮੇਰੇ ਖਜ਼ਾਨੇ ਵੀ ਜਮ੍ਹਾਂ ਕਰਾ ਦਿਓ। ਬਾਹਰ ਦਾ ਬਹੁਤ ਕੁਛ। ਜਦੋਂ ਹਜ਼ੂਰ ਗਏ ਤੇ ਉੱਥੇ ਕੰਕਰੀਟ ਪੱਥਰ ਠੀਕਰੀਆਂ ਭੱਜੀਆਂ ਹੋਈਆਂ ਬੱਬਰੀਆਂ, ਮਿੱਟੀ ਦੇ ਬਰਤਨ ਜਦੋਂ ਟੁੱਟ ਜਾਂਦੇ ਠੀਕਰੀਆਂ ਬੱਬਰੀਆਂ ਕਹਿੰਦੇ ਆ ਨਾ, ਉਹ ਇਕੱਠੀਆਂ ਕਰਨ ਤੇ ਉਹ ਲੰਘਿਆ। ਕਾਰੂ ਨੇ ਕਿਹਾ ਇਹ ਕੀ, ਇਹ ਫਕੀਰ ਕੀ ਕਰ ਰਿਹਾ ਨਿਕੰਮਾ ਕੰਮ? ਆ ਠੀਕਰੀਆਂ, ਆ ਕੰਕਰੀਟ, ਇਹ ਪੱਥਰ ਕਾਸ਼ ਕੰਮ? ਮਹਾਰਾਜ ਜੀ ਨੂੰ ਜਦੋਂ ਕਹਿੰਦਾ ਕਿਸ ਕੰਮ ਫਕੀਰ, ਹਜ਼ੂਰ ਨੇ ਕਿਹਾ ਤੂੰ ਆਪਣਾ ਕੰਮ ਕਰਨ ਦੇ, ਮੈਨੂੰ ਆਪਣਾ ਕਰਨ ਦੇ, ਮੇਰਾ ਵਕਤ ਨਾ ਅਜਾਈ ਕਰ, ਕਿਉਂਕਿ ਠੀਕਰੀਆਂ ਇਕੱਠਾ ਕਰਨ ਤੋਂ ਵਕਤ ਅਜਾਈ ਚਲਾ ਜਾਏਗਾ, ਮੈਂ ਬਹੁਤ ਸਾਰੀਆਂ ਇਕੱਠੀਆਂ ਕਰਨੀਆਂ। ਉਹਨੇ ਕਿਹਾ ਮੈਨੂੰ ਦੱਸ ਕੰਮ ਕਿਸ ਹੋਣੀਆਂ ਨੇ? ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ ਕੰਮ, ਕਿਉਂਕਿ ਸਤਿਗੁਰੂ ਦਾ ਤਰੀਕਾ ਸੀ ਇੱਕ, ਦੁਨੀ ਚੰਦ ਨੂੰ ਸੂਈ ਦੇ ਕੇ ਕਹਿੰਦੇ ਨੇ ਅਗਲੇ ਜਹਾਂ ਲਾਂਗੇ, ਸਾਂਭ ਕੇ ਘਰ ਲੈ ਜਾ, ਸਮਝ ਦੇਣੀ ਸੀ ਨਾ। ਉਹ ਕਹਿੰਦਾ ਮਹਾਰਾਜ ਇਹ ਠੀਕਰੀਆਂ ਕਿਸ ਕੰਮ? ਸਤਿਗੁਰੂ ਕਹਿਣ ਲੱਗੇ ਕੰਮ ਆਉਣਗੀਆਂ, ਅੱਗੇ ਚੱਲਣਗੀਆਂ, ਖਜ਼ਾਨਾ ਇਕੱਠਾ ਕਰਨਾ। ਉਹਨੇ ਕਿਹਾ ਟੁੱਟੀ ਹੋਈ ਨੰਮੀ ਨਿਕੰਮੀ ਚੀਜ਼ ਇਸ ਬਾਜ਼ਾਰ ਵਿੱਚ ਨਹੀਂ ਚੱਲਦੀ, ਕਿਹੜੇ ਬਾਜ਼ਾਰ ਚੱਲਣਗੇ ਕੰਕਰੀਟ? ਸਤਿਗੁਰੂ ਨੇ ਕਿਹਾ ਤੈਨੂੰ ਨਹੀਂ ਸਮਝ ਪੈ ਗਈ ਕਿ ਪੱਥਰ ਚੱਲਣੇ ਨਹੀਂ, ਕੰਕਰੀਟ ਟੁੱਟੀਆਂ ਹੋਈਆਂ ਬਰਤਨਾਂ ਦੇ ਟੁਕੜੇ ਨਹੀਂ ਚੱਲਣੇ? ਕਹਿੰਦਾ ਬਿਲਕੁਲ ਇਸ ਬਾਜ਼ਾਰ ਵਿੱਚ ਕੁਝ ਨਹੀਂ ਚੱਲਣਾ। ਮਹਾਰਾਜ ਕਹਿੰਦੇ ਨੇ ਤੈਨੂੰ ਸਿਰਫ ਦ੍ਰਿਸ਼ਟਮਾਨ ਦੀ ਸਮਝ ਹੈ, ਇਸ ਬਾਜ਼ਾਰ ਵਿੱਚ ਟੁੱਟੇ ਹੋਏ ਇਹ ਪੱਥਰ ਬਰਤਨ ਨਹੀਂ ਚੱਲਦੇ, ਤੇ ਜਿਹੜਾ ਤੂੰ ਕਬਰਾਂ ਪੱਟ ਪੱਟ ਕੇ ਲੋਕਾਂ ਦਾ ਖਜ਼ਾਨਾ ਇਕੱਠੀ ਕਰੀ ਬੈਠਾ, ਰੱਬ ਦੇ ਬਾਜ਼ਾਰ ਵਿੱਚ ਉਹ ਵੀ ਕੁਝ ਨਹੀਂ ਚੱਲਦਾ, ਉਹ ਵੀ ਠੀਕਰੀਆਂ ਨੇ, ਉਹ ਵੀ ਕੰਕਰੀਟ ਹੈ, ਜੋ ਕੋਈ ਤੂੰ ਇਕੱਠਾ ਕਰੀ ਬੈਠਾ। ਸਤਿਗੁਰੂ ਨੇ ਕਿਹਾ ਉਹ ਇਕੱਠਾ ਕਰ ਜੋ ਤੇਰੇ ਅੱਗੇ ਨਿਭਣ ਵਾਸਤੇ ਹੋਵੇ। ਉਹ ਕਿਵੇਂ ਇਕੱਠਾ ਕੀਤਾ ਜਾਏ? ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹਰ ਰਾਸ ਮੇਰੀ ਮਨ ਵਣਜਾਰਾ, ਵਣਜ ਕਰੋ ਵਣਜਾਰਿਓ। ਪਰਮਾਤਮਾ ਦਾ ਨਾਮ ਇੱਕ ਰਾਸ ਹੈ, ਪੂੰਜੀ ਹੈ, ਮਨ ਸਾਡਾ ਜਿਹੜਾ ਉਹ ਵਪਾਰੀ ਹੈ, ਵਣਜਾਰਾ ਦਰਥ ਵਪਾਰੀ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਇਹ ਜਿਹੜੀ ਨਾਮ ਦੀ ਪੂੰਜੀ ਦੀ ਸਮਝ ਹੈ ਸਤਿਗੁਰੂ ਤੋਂ ਪਈ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ, ਰੋਜ਼ ਲਾਹ ਖੱਟ। ਜਿਵੇਂ ਬਾਹਰ ਦੀ ਦਿਹਾੜੀ ਕਮਾ ਕੇ ਆਉਂਦਾ ਕਿ ਅੱਜ ਇੰਨੀ ਦਿਹਾੜੀ ਬਣ ਗਈ, ਸਤਿਗੁਰੂ ਕਹਿੰਦੇ ਨੇ ਰਾਤ ਸੌਣ ਲੱਗਿਆ ਆ ਅੰਦਰ ਨੂੰ ਹੀ ਪੁੱਛ ਲਿਆ ਕਰ ਵੀ ਅੰਦਰ ਦੀ ਦਿਹਾੜੀ ਕਿੰਨੀ ਕੁ ਬਣੀ। ਹਰ ਹਰ ਜਪੋ ਜੀਹੋ ਲਾਹ ਖੱਟਿਓ ਦਿਹਾੜੀ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਖੋਆ ਬਣਜਾ। ਇਹ ਰਾਸ ਪੂੰਜੀ ਉਹਨਾਂ ਨੂੰ ਮਿਲੀ ਜਿਹੜੇ ਪਰਮਾਤਮਾ ਨੂੰ ਪਾ ਗਏ, ਸਤਿਗੁਰੂ ਦੇ ਬਚਨ ਸਨ, ਪੜ੍ਹ ਰਹੇ ਸਨ। ਵਣਜ ਕਰੋ ਵਣਜਾਰਿਓ, ਵਪਾਰੀ ਜੀਵੋ ਕਰੋ ਵਪਾਰ, ਵੱਖਰ ਲਿਓ ਸੰਭਾਲ, ਹਰ ਇੱਕ ਸੌਦੇ ਨਾਮ ਦੇ ਨੂੰ ਸੰਭਾਲ ਲਓ। ਤੈਸੀ ਵਸਤ ਵਿਸ਼ਾਹੀ ਹੈ ਜੈਸੀ ਨਿਭਖੈ ਨਾਲ, ਜਿਹੜੀ ਨਾਲ ਨਿਭੇ। ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਬੜੇ ਪਿਆਰੇ ਕੁਝ ਬਚਨ ਕਹੇ ਨੇ ਸਾਡੇ ਮਨ ਨੂੰ ਸਮਝਾਉਣ ਲਈ। ਤਿੰਨ ਕੁ ਬਚਨ ਨੇ ਉਹਨਾਂ ਦੀ ਕਵਿਤ ਹੈ ਇੱਕ, ਕਹਿੰਦੇ ਨੇ ਅਸੀਂ ਬੇਟੀ ਨੂੰ ਘਰ ਪਾਲਨੇ ਆ, ਇਹ ਆਪਣੇ ਕਲਚਰ ਨੂੰ ਸਨਮੁਖ ਰੱਖ ਕੇ ਅਰਥ ਕਰਿਓ। ਕਿਉਂਕਿ ਗੁਰਬਾਣੀ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਜਿਹੜੀਆਂ ਸਾਡੇ ਉਸ ਪਿਛੋਕੜ ਜੋ ਅਸੀਂ ਛੱਡ ਕੇ ਆਏ ਹਾਂ ਉਸ ਸੱਭਿਆਚਾਰ ਨਾਲ ਜੁੜੀਆਂ ਨੇ। ਹਾਲਾਂਕਿ ਸਾਡਾ ਕਲਚਰ ਵਿਆਹ ਤੋਂ ਬਿਨਾਂ ਬੇਟੀ ਬੱਚੀ ਸ਼ਿੰਗਾਰ ਨਹੀਂ ਕਰਦੀ। ਕੁਵਾਰ ਕੰਨਿਆਂ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ। ਪਰ ਇਹਦੇ ਅਰਥ ਉਸ ਕਲਚਰ ਵਿੱਚ ਹੋ ਸਕਣਗੇ। ਧਿਆਨ ਦਿਆ ਜੀ, ਸ਼ਬਦਾਂ ਵਿੱਚ ਸਾਡਾ ਸੱਭਿਆਚਾਰ ਹੈ, ਪਰ ਜੇ ਇਸ ਕਲਚਰ ਅਰਥ ਕਰੋ ਵੀ ਬਾਬਾ ਜੀ ਨੇ ਕਿਹਾ ਕੁਵਾਰ ਕੰਨਿਆਂ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ, ਪਤੀ ਤੋਂ ਬਿਨਾਂ ਸੁੱਖ ਕਿਵੇਂ, ਇਸ ਕਲਚਰ ਨਹੀਂ ਅਰਥ ਹੋ ਸਕਣਗੇ। ਸਾਹਿਬ ਨੇ ਕਿਹਾ ਇੱਕ ਬੇਟੀ ਮਾਂ ਬਾਪ ਦੇ ਘਰ ਜਨਮ ਲੈ ਪਲ ਰਹੀ ਹੈ, ਤੇ ਜਿਉਂ ਜਿਉਂ ਉਹਦਾ ਵਿਆਹ ਨੇੜੇ ਆਉਂਦਾ ਸੀ ਤਿਉਂ ਤਿਉਂ ਉਹ ਆਪਣਾ ਦਾਜ ਆਪ ਤਿਆਰ ਕਰਦੀ ਸੀ। ਉਸ ਵਕਤ ਦਾ ਦੋ ਜਾਚ ਸੀ, ਦੋ ਗੱਲਾਂ ਕਹਿੰਦੇ ਸਨ ਹਰ ਘਰ ਵਿੱਚ ਕਿ ਬੇਟੀ ਨੂੰ ਕੱਢਣਾ ਤੇ ਪਰੋਣਾ ਆ ਜਾਏ, ਇਹਨੂੰ ਚੌਂਕੇ ਦਾ ਕੁਝ ਵਲ ਆ ਜਾਏ। ਆਹੀ ਦੋ ਚੀਜ਼ਾਂ ਸਨ, ਇਹਨੂੰ ਕੱਪੜਾ ਸੀਣਾ ਆ ਜਾਏ, ਇਹਨੂੰ ਚਾਦਰਾਂ ਸਰਾਣੇ ਕੱਢਣੇ ਆ ਜਾਣ, ਚੌਂਕੇ ਵਿੱਚ ਗਈ ਹੋਈ ਨੂੰ ਰੋਟੀ ਬਣਾਉਣੀ ਆ ਜਾਏ, ਘਰ ਪਰਾਉਣਾ ਆਵੇ, ਦੋ ਜੀ ਆਉਣ ਉਹਦੇ ਲਈ ਖਾਣਾ ਤਿਆਰ ਕਰ ਸਕੇ। ਪਰ ਜਿਨ੍ਹਾਂ ਲਾੜ ਨਾਲ ਬੇਟੀ ਪਾਲੀ ਗਏ ਉਹਨਾਂ ਨੇ ਧਨ ਵੀ ਬੇਟੀ ਨੂੰ ਦਿੱਤਾ, ਬਰਤਨ ਦਾ ਸਾਜ਼ੋ ਸਮਾਨ ਵੀ ਸਾਰਾ ਦਿੱਤਾ। ਪਰ ਜਦੋਂ ਅਗਲੇ ਘਰ ਗਈ, ਮਾਪਿਆਂ ਦਾ ਦਿੱਤਾ ਹੋਇਆ ਧਨ ਤਾਂ ਹੈ ਪਰ ਨਾ ਉਹਨੂੰ ਚੌਂਕੇ ਦਾ ਕੋਈ ਵਲ ਆਉਂਦਾ ਤੇ ਨਾ ਕੱਢਣਾ ਪਰੋਣਾ ਕੋਈ ਆਉਂਦਾ। ਉਸ ਵਕਤ ਕਹਿੰਦੇ ਨੇ ਕੱਲਾ ਬੋਤੀ ਲੈ ਆਉਂਦਾ, ਗੁਣ ਤਾਂ ਇਹਦੇ ਪੱਲੇ ਕੋਈ ਹੈ ਹੀ। ਅਕਸਰ ਲੋਕ ਕਹਿੰਦੇ ਸਨ ਬਸ ਜੀ ਕੱਲਾ ਕੱਲਾ ਸਰੀਰ ਜੇ, ਰੂਪ ਜੇ, ਇਹ ਸ਼ਕਲ ਹੀ ਸ਼ਕਲ ਜੇ, ਪੱਲੇ ਦੇ ਕੁਛ ਨਹੀਂ। ਲੋਕ ਕਹਿੰਦੇ ਸਨ ਅਕਲ ਕੋਈ ਨਹੀਂ, ਅਕਲ ਨਾ ਹੋਵੇ ਤੇ ਲੋਕ ਸ਼ਕਲ ਨੂੰ ਵੀ ਦੁਰਕਾਰਨ ਲੱਗ ਪੈਂਦੇ ਨੇ। ਜੇ ਰੱਬ ਕਿਸੇ ਨੂੰ ਅਕਲ ਦੇਵੇ ਤੇ ਸ਼ਕਲ ਵੀ ਪ੍ਰਵਾਨ ਹੋ ਜਾਂਦੀ। ਕਹਿੰਦੇ ਸਨ ਅਕਲ ਨਹੀਂ ਕੱਲੀ ਸ਼ਕਲ ਹੀ ਸ਼ਕਲ ਜੇ। ਭਾਈ ਸਾਹਿਬ ਨੇ ਕਿਹਾ ਕਹਿਣ ਲੱਗੇ ਦੇਖ ਇੱਕ ਬੇਟੀ ਕੱਢੇ ਨਾ, ਪਰੋਏ ਨਾ, ਸਬਜ਼ੀ ਭਾਜੀ ਖਾਣਾ ਨਾ ਤਿਆਰ ਕਰੇ, ਮਾਪੇ ਮਾਂ ਲਾੜ ਦੇਖ ਕੇ ਕਹੀ ਜਾਏਗੀ ਬੇਟਾ ਤੂੰ ਕੁਛ ਨਾ ਕਰ, ਮੈਂ ਬੈਠੀ ਹਾਂ, ਤੇ ਕਹੇਗੀ ਧੀ ਵੀ ਸੋਚਦੀ ਮਾਂ ਕਰਦੀ ਪਰੋਂਦੀ ਖਾਣਾ ਤਿਆਰ ਕਰਦੀ ਨਹੀਂ। ਧੀਏ ਪੇਕੇ ਘਰ ਵਿੱਚ ਮਾਂ ਦੇ ਲਾੜ ਚੱਲਣਗੇ, ਜਦੋਂ ਸਹੁਰੇ ਘਰ ਗਈ ਉੱਥੇ ਲਾੜ ਨਹੀਂ ਚੱਲਣੀ, ਉੱਥੇ ਤੇਰੇ ਗੁਣਾ ਕਰਕੇ ਕੀਮਤ ਪੈਣੀ। ਗੁਰਮੁਖਾਂ ਜੇ ਪੇਕਾ ਘਰ, ਇੱਥੇ ਮਾਇਆ ਦੇ ਲਾੜ ਨੇ, ਚੰਗੇ ਲੱਗੀ ਜਾਂਦੇ ਨੇ, ਸੋਹਣੇ ਲੱਗਦੇ ਪਏ ਨੇ, ਇੱਥੇ ਲਾੜ ਚੱਲ ਜਾਣਗੇ, ਇੱਥੇ ਤੇਰਾ ਸਭ ਕੁਝ ਚੱਲੇਗਾ। ਪਰ ਜਦੋਂ ਰੱਬ ਦੇ ਘਰ ਵਿੱਚ ਗਏ ਤਾਂ ਮਾਇਆ ਵਾਲੇ ਪੇਕਿਆਂ ਵਾਲੇ ਲਾੜ ਨਹੀਂ ਚੱਲਣੇ, ਉੱਥੇ ਇੱਕੋ ਗੱਲ ਪੁੱਛੀ ਜਾਣੀ ਹੈ ਤੇਰੇ ਕੋਲ ਬੰਦਗੀ ਕਿੰਨੀ ਕੁ ਹੈ। ਤੇਰੇ ਕੋਲ ਚੰਗੇ ਗੁਣ ਕਿੰਨੇ ਕੁ ਨੇ? ਉੱਥੇ ਗੁਣਾਂ ਦੀ ਕੀਮਤ ਕਹਿ, ਉੱਥੇ ਲਾਡਾਂ ਦੀ ਕੀਮਤ ਨਹੀਂ। ਇਸੇ ਤਰ੍ਹਾਂ ਇਸ ਸੰਸਾਰ ਵਿੱਚ ਤੁਰਦਿਆਂ ਲਾਡ ਹੀ ਸਾਰੀ ਜ਼ਿੰਦਗੀ ਕਰਦੇ ਰਹੇ, ਬੰਦੇ ਕਲੋਲ ਮਾਇਆ ਦੇ ਕਲੋਲ ਵਿੱਚ ਹੀ ਪਿਆ ਰਿਹਾ, ਪਰ ਰੱਬ ਦੇ ਘਰ ਵਿੱਚ ਜਾਣ ਲਈ ਗੁਣ ਕੋਈ ਨਹੀਂ। ਉੱਥੇ ਗੁਣਾਂ ਨਾਲ ਕੀਮਤ ਕਹਿ। ਦੂਸਰਾ ਬਚਨ, ਇੱਕ ਆਦਮੀ ਵਪਾਰ ਕਰਨ ਜਾਂਦਾ ਹੈ, ਪਿਤਾ ਨੇ ਦੋ ਪੁੱਤਰ ਤੋਰ ਦਿੱਤੇ, ਪੂੰਜੀ ਬਰਾਬਰ ਦੇ ਦਿੱਤੀ, ਪਰ ਜਿਸ ਬੱਚੇ ਨੇ ਵਪਾਰ ਕੀਤਾ, ਆਪਾਂ ਮੰਨ ਲਓ ਇੱਥੇ ਪਰਦੇਸ ਚ ਬੈਠੇ ਆ, ਮਾਪੇ ਪਿੱਛੇ ਨੇ, ਸਿਰਫ ਸਮਝਣ ਲਈ ਇਹਦੇ ਅਰਥ ਕਰਨ ਲਈ, ਬੱਚੇ ਨੂੰ ਘਰ ਜ਼ਮੀਨ ਭੋਏ ਭਾਂਡਾ ਵੇਚ ਕੇ ਸਭ ਕੁਝ, ਕਹਿਣ ਲੱਗੇ ਜਾ ਪਰਦੇਸ਼ ਕੁਝ ਕਮਾ, ਜੇ ਇੱਥੇ ਆ ਕੇ ਬੱਚਾ ਜਾਂ ਬੰਦਾ ਵਿਸ਼ਈ ਹੋ ਜਾਏ, ਨਸ਼ੈੜੀ ਹੋ ਜਾਏ, ਮਾਪੇ ਕਹਿਣ ਤੂੰ ਵਾਪਸ ਆ ਕੁਝ ਕਮਾਇਆ ਹੀ। ਜਿਸ ਬੱਚੇ ਨੇ, ਜਿਸ ਬੰਦੇ ਨੇ ਮਾਪਿਆਂ ਦੀ ਦਿੱਤੀ ਪੂੰਜੀ ਵੀ ਗਵਾ ਦਿੱਤੀ, ਉਹਦਾ ਕਦੀ ਦਿਲ ਨਹੀਂ ਕਰਦਾ ਮੈਂ ਵਾਪਸ ਜਾਊਂ, ਕਹਿੰਦਾ ਕਿਹੜੇ ਮੂੰਹ ਨਾਲ ਜਾਵਾਂਗਾ, ਕਿਵੇਂ ਫੇਸ ਕਰਾਂਗਾ। ਸੰਤ ਮੌਤ ਨੂੰ ਦੇਖ ਕੇ ਕਿਉਂ ਖੁਸ਼ ਹੁੰਦਾ ਹੈ ਤੇ ਸਾਖਤ ਮੌਤ ਨੂੰ ਦੇਖ ਕੇ ਕਿਉਂ ਤਰਿੰਦਾ ਹੈ? ਸੰਤ ਕਿਉਂ ਕਹਿੰਦਾ ਜਿਹੜਾ ਕੱਲ ਦਿਨ ਆਉਣਾ ਹੈ ਅੱਜ ਆਵੇ, ਸਾਖਤ ਕਹਿੰਦਾ ਜਿਹੜੀ ਅੱਜ ਮੌਤ ਆਈ ਕਿਤੇ ਚਾਰ ਦਿਨ ਹੋਰ ਕੱਢ ਜਾਊਂ। ਉਹਨੇ ਦਿੱਤੀ ਸੀ ਪੂੰਜੀ, ਜਿਨ੍ਹਾਂ ਨੇ ਪੂੰਜੀ ਲੇਖੇ ਲਾ ਲਈ ਉਹ ਕਹਿੰਦੇ ਨੇ ਬਾਪੂ ਖੱਟ ਚੁੱਕੇ ਆ, ਤੇਰੀ ਕਿਰਪਾ ਨਾਲ ਖੱਟਿਆ, ਤੂੰ ਸੱਦਾ ਦੇ, ਅਸੀਂ ਤਿਆਰ ਬੈਠੇ ਆ ਤੇਰੇ ਕੋਲ ਆਉਣ ਨਹੀਂ। ਤੇ ਜਿਨ੍ਹਾਂ ਨੇ ਪੂੰਜੀ ਗਵਾ ਦਿੱਤੀ ਸੱਚ ਇਹ ਜੇ, ਉਹ ਕਹਿੰਦੇ ਨੇ ਮੌਤ ਨਾ ਹੀ ਆਵੇ, ਇੱਥੋਂ ਜਾਣਾ ਹੀ ਨਾ ਪਏ। ਬੰਦਾ ਤਾਂ ਵਪਾਰੀ ਬਣ ਕੇ ਆਇਆ, ਉੱਥੇ ਤੁਰੇਗਾ, ਕੁਝ ਕਮਾਏਗਾ, ਸਪੁੱਤਰ ਕਹਿ ਕੇ ਪਿਆਰ ਮਿਲੇਗਾ, ਗਵਾਇਆ ਹੋਵੇਗਾ ਕੀ ਥਾਂ ਮਿਲੇਗੀ। ਤੀਸਰਾ ਬਚਨ ਭਾਈ ਸਾਹਿਬ ਨੇ ਕੀਤਾ ਕਿ ਮੈਦਾਨ ਭਖਿਆ ਹੈ ਪੂਰੀ ਤਰ੍ਹਾਂ, ਲੜਾਈ ਹੋ ਰਹੀ ਹੈ, ਤੇ ਬੰਦਾ ਉਤਰਿਆ ਸ਼ਸਤਰ ਬਸਤਰ ਪਾ ਕੇ, ਤੇ ਜਿਹੜਾ ਸੂਰਮਾ ਸ਼ਹੀਦ ਹੋ ਜਾਏ, ਦੁਸ਼ਮਣ ਨੂੰ ਜਿੱਤ ਆਵੇ, ਉਹਦੀ ਜੈ ਜੈਕਾਰ ਹੁੰਦੀ ਹੈ। ਕਹਿਣ ਲੱਗੇ ਮਨੁੱਖਾਂ ਦੇ ਹੀ ਮਿਲੀਏ, ਤੂੰ ਇਸ ਤਰ੍ਹਾਂ ਸਮਝ ਕਿ ਇੱਥੇ ਕੁਝ ਸਿੱਖ ਲੈ, ਤੂੰ ਗੁਣ ਬੰਦਗੀ ਦੇ, ਲਾੜ ਨਹੀਂ ਚੱਲਣੇ ਧੀਏ, ਅੱਗੇ ਗੁਣ ਚੱਲਣੇ ਨੇ, ਤੂੰ ਵਪਾਰੀ ਬਣ ਕੇ ਆਇਆ, ਸਵਾਸ ਖਰਚ ਕੇ ਕੁਝ ਬੰਦਗੀ ਕਰ ਲੈ, ਨਾਲ ਲੈ ਜਾਈ, ਤੂੰ ਲੜਨ ਵਾਸਤੇ ਆਇਆ, ਇਹਨਾਂ ਪੰਜਾਂ ਨੂੰ ਜਿੱਤ ਕੇ ਜਾਈ, ਜਦੋਂ ਜਿੱਤ ਕੇ ਜਾਏਗਾ ਅੱਗੇ ਵੀ ਤੈਨੂੰ ਵਧਾਈ ਮਿਲੇਗੀ। ਭਾਈ ਸਾਹਿਬ ਦੇ ਬਚਨ ਨੇ ਕਿ ਅਰਥ ਕਰ ਦਿੱਤੇ ਨੇ। ਬ੍ਰਿਜ ਭਾਸ਼ਾ ਚ ਇੱਕ ਬਿਤਖ ਹੈ ਕਿ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਨਹਿਰ ਨਹੀਂ ਨਹਿਰ, ਇਹਦਾ ਮਤਲਬ ਪੇਕਾ ਘਰ, ਪੇਕਿਆਂ ਦੇ ਘਰ ਵਿੱਚ ਕੰਨਿਆ ਕੁਵਾਰੀ ਲਾਡਲੀ ਕੈ, ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹ ਸੁਸਰਾਰ ਜੈ ਗੁਣਨ ਕੈ ਮਾਨੀਏ, ਬਨਜ ਬਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਣੀ, ਕਈ ਹੈ ਸਪੂਤ ਲਾਭ ਲਭਤ ਕੈ ਆਨੀਏ, ਜੈਸੇ ਤੋ ਸੰਗਰਾਮ ਸਮੇਂ ਪਰ ਧਰਮ ਹੈ ਅਕੇਲੋ ਜਾਏ, ਇਕੱਲਾ ਚਲਾ ਜਾਏ, ਜੀਤ ਆਵੇ ਸੋਈ ਸੂਰੋ ਸੁਪੱਟ ਬਖਾਨੀਏ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਈ ਮਿਲੀਏ ਗੁਰੂ ਦੇ ਚਰਨਾਂ ਜਾ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵੀ ਜਾਏਗਾ ਸੱਚ ਇਵੇਂ ਤੇਰੀ ਉੱਥੇ ਵੀ ਕੀਮਤ ਪੈਗੀ। ਪਰ ਬੁੱਲੇ ਨੇ ਗੱਲ ਕੀ, ਕਹਿੰਦੇ ਨੇ ਕੱਤਿਆ ਕੁਝ ਵੀ ਨਹੀਂ ਤੇ ਸਾਹ ਨੇੜੇ ਆ ਗਿਆ। ਉਹਨਾਂ ਦੇ ਚਾਰ ਸਤਰਾਂ ਨੇ, ਤੂੰ ਸੁੱਤਿਆ ਉਮਰ ਮਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਉਦੋਂ ਦਾਜ ਤਰਖ ਚਰਖੇ ਕੱਤ ਕੇ ਹੁੰਦਾ ਸੀ, ਤੂੰ ਸੁੱਤਿਆ ਉਮਰ ਮਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰਸੈ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਰਹੀ, ਇੱਕ ਰੋਸ ਜਹਾਨੋਂ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਰਹੀ, ਉੱਠ ਜਾਗ ਘੁਰਾੜੇ ਮਾਰ ਰਹੀ, ਉੱਠ ਤੂੰ ਬੰਦਿਆ ਤੁਰ, ਤੇਰੇ ਪੱਲੇ ਕੁਛ ਹੋ ਜਾਏ। ਸਤਿਗੁਰੂ ਕਹਿੰਦੇ ਨੇ ਤੂੰ ਵਪਾਰੀ ਬਣ ਕੇ ਆਇਆ, ਕੁਛ ਨਾ ਕੁਛ ਰੋਜ਼ ਇਕੱਠਾ ਕਰ। ਦੇਖੋ ਜਿਵੇਂ ਬੰਦਾ ਬਾਹਰ ਦਾ ਕਰਦਾ ਨਾ ਵਪਾਰ, ਇਸ ਤਰ੍ਹਾਂ ਰੋਜ਼ ਅੰਦਰ ਦਾ ਕਰਨ ਲੱਗ ਪਏ। ਆ ਵਿੱਚ ਬਹੁਤ ਬੈਠੇ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਸਿਰਫ ਸ਼ਬਦ ਚੱਲ ਰਿਹਾ ਸੀ ਤਾਂ ਅਰਥ ਕਰ ਲਏ। ਮੈਂ ਕਹਿੰਦਾ ਤੂੰ 8 ਘੰਟੇ ਜਿੰਨੀ ਮਿਹਨਤ ਰੱਜ ਕੇ ਕਰਨਾ ਹੈ, 1 ਘੰਟਾ ਰੋਜ਼, ਵੈਸੇ ਤਾਂ 2-3-4 ਘੰਟੇ, शुरुआत कर ले तू, एक घंटे ही रोज नेठ के बह जा कि मैं अंदर दे खाते विच कोई जमा कराना है, स्टोर है जा इतों का काम में बिजनेस ने चैक मिलते ने बैंक जाके जमा कराने के आ लाभ होया वो मना जिन्ने को हफ्ते विच कमाना है ना उदू कि दसवां की सही कि चौंकड़ा मार के गुरु गुरु चेते कर ले तेरे अंदर की पूंजी कुछ अठी हो जाएगी। जिस को बंदगी की दौलत आ गई उदू वड्डा कोई व्यापारी नहीं। गुरु नानक साहब के दो पांच मिनट में तुहाडे कोल लैने ने सिर्फ गुरु नानक साहब का एक श्लोक है कि शर्म धर्म दोए नानका जे धन पल्लै पाए। आम तौर पर साडे लोग हर चीज माया नाल ढकनी चाहते ने, जिथे रब ने पड़दे पाने ने उथे रुपया नहीं जे पड़दे पा सकता। एक शर्म ते दूजा धर्म। शर्म दर्थ लज्जिया पत, कि रुपये नाल पत रह जाएगी। जे परमात्मा पड़दे ना पाए अरबा पति बंदियां दी पत भी मिट्टी विच रुल जांदी है, ते जदों ओ पड़दे पाण ते आवे ते मंगते दी भी पत ढक दिंदा। दूजा धर्म कि रुपये नाल धर्म खरीदया जा सकदा? बिल्कुल नहीं। रुपये दे नाल गुरुद्वारे मंदिर मस्जिद चर्च बन सकदे ने, पर रुपये नाल अंदर दा नमाजी अंदर दा सतसंगी अंदर दा पुजारी नहीं बन सकदा। रुपये नाल गुरु ग्रंथ साहिब दा स्वरूप भेटा दे के खरीद लियावेगा घर, पर रुपये नाल अंदर बाणी तां नहीं वस सकेगी। वह बख्शीश है, उहदी नदर है। बंदा कहिंदा है कि पत तां धर्म तां जे रुपया, महाराज कहिंदे जे नाम आ जाए लज्जिया भी रह जाती है ते धर्म भी निभ जाता। शर्म ते धर्म। शर्म धर्म दोए नानका जे धन पल्लै पाए सो धन मित्र ना कांडिए। उस तानू कदी मित्र ना कही, जित सिर चोटा खाए, जिस रुपये ने तेरे सिर विच जमदूत दी चोट मारनी है वो मित्र नहीं, क्योंकि साथ ना चल बिन भजन बिख्या सगली शार। हर हर नाम कमावना नानक ए धन सार, वणज करो वण जा रहे हो। शर्म धर्म तो नानका जे तन पल्लै पाए सो तन मित्र ना कांडिए। जित सिर चोटा खाए जिनकै पल्लै धन वसै तिनका नौ फकीर। फकीर का अर्थ मंगता बैठा रहिंदा, क्योंकि यह ना रकत बीज की तरह होर वध है, होर होर। मैं सच्ची गल कह रहा जो गुरु जी ने कहा मन नूं सुना रहा मैं, तां ज्यों ज्यों वध है त्यों त्यों होर पकड़ वधदी, होर हो जाए होर हो जाए। सतगुरु कहिंदे ने जो तू बाहरों कर रहा ना, जो बंदगी करन वाला जांदा है बस ये एनर्जी कन्वर्ट हो जाती है। वह कहिंदा मालका अज दो घंटे बैठे हाँ, कृपा कर कल नूं किते जा आउण वाले दिनां च पांच सत्त घंटियां दा चौंकड़ा बख्श दे। चीज तां होई है ना। बाबा जी ने कहा जिन कै पल्लै धन वसै तिन का नौ फकीर ओ मंगते ने, पर जिन कै हिरदै तू वसै ते नर गुणी गीर। जिन्हां दे हिरदे तू वसै तां सब तों वध अमीर। धन गुरु कलगीधर नदेड़ पहुंचे। एक सिर बेनती करके संपन्नता करांगा। हजूर दिल्ली तो तुरे ने बहादुर शाह दे नाल। उहदा कारण सी कि इंसाफ करेगा। बहादुर शाह तुरदा रहा, कुछ मुलाकातां भी होईयां, पर सच ए वे कि अंदरों हकूमत बेईमान सी सूबे सरहंद नूं सजा देण दे लई। तां गुरु कलगीधर चली गए, नदेड़ गए पहुंचे। हजूर बामन वाड़े पहला पहुंचे, जिथे हजूर साहब कह तख्त साहब जिथे कह ए ता बाद विच पहला, जिसनू आपां हीरा घाट कहने हैं, बामन वाड़ा पिंड दा नाम है ना। उथे हजूर पहुंचे, बहादुर शाह भी उथे पहुंचिया। सतगुरु ने गलबात चलदी रखी, जदों पल्ले कुछ नहीं ना पाया सतगुरु ने फिर वो शेर जो लिखिया कि चूकार अज हमा हील ते दर गुजस्त। हजूर सच्चे पातशाह ने फिर बैरागी दी पिठ ते रखिया अपना हाथ, थापड़ा दिता, पांच सिंह तोरे, निशान दिता, पांच तीर दिते। फिर बहादुर शाह ने कहा तू इंसाफ करेगा? कह लगे नहीं, हुण इंसाफ सादा खालसा करेगा। ਖੈਰ ਮੈਂ ਜੋ ਪ੍ਰਕਰਨ ਵਿੱਚ ਰਹਿਣਾ, ਹਜ਼ੂਰ ਬੈਠੇ ਨੇ ਗੋਦਾਵਰੀ ਦੇ ਕੰਢੇ, ਖੀਰਾਂ ਘਾਟ ਮਹਾਰਾਜ ਰਹਿੰਦੇ ਸਨ, ਤੇ ਜਿੱਥੇ ਮਾਤਾ ਸਾਹਿਬ ਜੀ ਦਾ ਸਥਾਨ ਹੈ ਨਾ, ਮਾਤਾ ਸਾਹਿਬ ਕੌਰ ਜੀ ਦਾ, ਇੱਥੇ ਹਜ਼ੂਰ ਦੁਪਹਿਰ ਆ ਕੇ ਆਰਾਮ ਕਰਦੇ ਸਨ। ਮਾਤਾ ਸਾਹਿਬ ਕੌਰ ਜੀ ਉਹਨਾਂ ਕੋਲ ਆ ਕੇ ਪ੍ਰਸ਼ਾਦਾ ਛਕਦਾ, ਕਿਉਂਕਿ ਮਾਤਾ ਸਾਹਿਬ ਜੀ ਦਾ ਨੇਮ ਸੀ ਜਦੋਂ ਨਾਲ ਰਹਿੰਦੇ ਸਨ ਮਾਤਾ ਜੀ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਦੇ ਸਨ, ਪ੍ਰਸ਼ਾਦਾ ਜਦੋਂ ਛਕਾਉਣਾ। ਉਦੋਂ ਬਾਅਦ ਮਾਤਾ ਜੀ ਨੇ ਹਜ਼ੂਰ ਦੇ ਪਵਿੱਤਰ ਚਰਨਾਂ ਨੂੰ ਉਹਨਾਂ ਦੀ ਸੇਵਾ ਵੀ ਕਰਨੀ। ਹਾਲਾਂਕਿ ਮਾਤਾ ਜੀ ਆਰਬਲਾ ਦੇ ਤੌਰ ਤੇ ਜਦੋਂ ਵੇਖੀਏ ਕਿ 16 ਸਾਲ ਹਜ਼ੂਰ ਤੋਂ ਛੋਟੇ ਨੇ ਮਾਤਾ ਸਾਹਿਬ ਕੌਰ ਜੀ। ਦਿੱਲੀ ਦੇ ਜਿਹੜੇ ਪੁਰਾਣੇ ਕਾਗਜ਼ਾਤ ਨੇ ਉਹਦੇ ਵਿੱਚ ਅਜੇ ਵੀ ਮਾਤਾ ਜੀ ਦੇ ਨਾਮ ਦੇ ਨਾਲ ਕੁਵਾਰਾ ਡੋਲਾ ਲਿਖਿਆ ਜਾਂਦਾ ਹੈ, ਮਾਤਾ ਸਾਹਿਬ ਕੌਰ ਜੀ ਨਾਲ। ਉਹ ਪੁਰਾਣੇ ਕਾਗਜ਼ਾਤ ਜੋ ਨੇ, ਇੱਕ ਨੇਮ ਸੀ ਰੋਜ਼ ਦਰਸ਼ਨ ਕਰਨੇ, ਪ੍ਰਸ਼ਾਦਾ ਛਕਾਉਣਾ। ਹਜ਼ੂਰ ਹਰੀਰਾ ਘਾਟ ਤੋਂ ਇੱਥੇ ਆਉਂਦੇ ਸਨ ਮਾਤਾ ਸਾਹਿਬ ਜੀ ਦਾ ਜਿੱਥੇ ਸਥਾਨ, ਜਿੱਥੇ ਮਾਤਾ ਜੀ ਤਪ ਕਰਦੇ ਸਨ, ਬੰਦਗੀ ਕਰਦੇ ਸਨ ਮਾਤਾ ਸਾਹਿਬ। ਮੈਂ ਇੱਧਰ ਜ਼ਿਆਦਾ ਡਿਟੇਲ 'ਚ ਨਹੀਂ, ਮਾਤਾ ਸਾਹਿਬ ਕੌਰ ਜੀ ਦੇ 9 ਹੁਕਮਨਾਮੇ ਮਿਲਦੇ ਨੇ ਟੋਟਲ। 9 ਹੁਕਮਨਾਮਿਆਂ ਵਿੱਚ ਇੱਕ ਸਤਰ ਹਰ ਹੁਕਮਨਾਮੇ 'ਚ ਇੱਕੋ ਜਿਹੀ ਮਿਲਦੀ ਹੈ। ਕਿਸੇ ਸਿੱਖ ਨੂੰ ਹੁਕਮਨਾਮਾ ਲਿਖਦੇ ਨੇ, ਕਿਸੇ ਇਲਾਕੇ ਦੀ ਸੰਗਤ ਨੂੰ ਹੁਕਮਨਾਮਾ ਲਿਖਦੇ ਨੇ, ਤੇ ਇੱਕ ਪੰਕਤੀ ਜ਼ਰੂਰ ਹਰ ਹੁਕਮਨਾਮੇ 'ਚ ਲਿਖਦੇ ਨੇ, ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ। ਜਦੋਂ ਕਿਤੇ ਹੁਕਮਨਾਮਾ ਪੜ੍ਹਦੇ ਹਾਂ, ਬਾਕੀ ਤਾਂ ਤੁਸੀਂ ਲੰਗਰ ਲਾਓ, ਤੁਸੀਂ ਆਹ ਕੰਮ ਕਰੋ, ਪਰ ਜਿੱਥੋਂ ਆਹ ਤੁਕ ਲਿਖਦੇ ਨੇ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ, ਉਦੋਂ ਏਡਾ ਵੱਡਾ ਮਾਣ ਹੁੰਦਾ ਕਿ ਇੱਕ ਮਾਂ ਆਪਣੇ ਪੁੱਤਰਾਂ ਤੇ ਮਾਣ ਕਰਕੇ ਕਹਿ ਰਹੀ ਹੈ ਕਿ ਬਾਪੂ ਨੇ, ਤੁਹਾਡੇ ਬਾਪੂ ਨੇ ਮੇਰੀ ਝੋਲੀ 'ਚ ਤੁਹਾਨੂੰ ਪਾਇਆ, ਮੈਂ ਤੁਹਾਡੀ ਮਾਂ ਹਾਂ, ਤੁਸੀਂ ਮੇਰੇ ਲਾਡਲੇ ਪੁੱਤਰ। ਹਜ਼ੂਰ ਸੱਚੇ ਪਾਤਸ਼ਾਹ, ਖੈਰ ਮੈਂ ਸਿਰਫ ਉੱਥੋਂ ਤੱਕ ਸੀਮਿਤ, ਵਣਜ ਕਰੋ ਬਣ ਜਾ ਰਹੇ ਹੋ। ਗੋਦਾਵਰੀ ਦੇ ਕਿਨਾਰੇ ਬੈਠੇ ਨੇ, ਬਹਾਦਰ ਸ਼ਾਹ ਆਇਆ, ਉਹਨੇ ਆ ਕੇ ਹੀਰਾ ਰੱਖਿਆ ਤੇ ਅੰਦਰ ਖੰਗਤਾ ਸੀ। ਸੱਚ ਇਵੇਂ ਕਿ ਬੰਦਾ ਗੁਰਦੁਆਰੇ ਭੇਟਾ ਦੇ ਜਾਂਦਾ ਜੇ, ਪਰ ਅੰਦਰ ਦੀ ਪਕੜ ਨਹੀਂ ਦੇ ਕੇ ਜਾਂਦਾ, ਪੱਖਾ ਦੇ ਜਾਂਦਾ, ਨਾਮ ਆਪਣਾ ਲਿਖਾ ਜਾਂਦਾ ਹੈ, ਕਮਰੇ ਦੀ ਸੇਵਾ ਕਰ ਜਾਂਦਾ, ਪਰ ਕਬਜ਼ੇ ਦੀ ਪਲੇਟ ਆਪਣੀ ਲਿਖਾ ਦਿੰਦਾ, ਮੈਨੂੰ ਬਖਸ਼ਿਆ ਜੇ, ਅੰਦਰ ਦੀ ਪਕੜ ਨਹੀਂ ਛੱਡਦਾ। ਹੀਰਾ ਉਹਨੇ ਦਿੱਤਾ, ਅੰਦਰ ਫੁਰਨਾ ਉੱਠਿਆ ਕਿ ਗੁਰੂ ਕੋਲ ਇਹੋ ਜਿਹਾ ਹੀਰਾ ਨਹੀਂ ਖੋਣਾ, ਇੰਨਾ ਕੀਮਤੀ ਹੀਰਾ ਮੈਂ ਦਿੱਤਾ। ਸਤਿਗੁਰੂ ਦੇ ਸਾਹਮਣੇ ਹੀਰਾ ਰੱਖਿਆ, ਕਲਗੀਧਰ ਸਵਾਮੀ ਜੀ ਨੇ ਉਹ ਚਮਕਦਾ ਹੀਰਾ ਚੁੱਕ ਕੇ ਗੋਦਾਵਰੀ 'ਚ ਸੱਟਿਆ। ਹੁਣ ਜਿਸ ਬੰਦੇ ਦੀ ਭੇਟਾ ਏਡਾ ਕੀਮਤੀ ਹੀਰਾ ਹੋਵੇ ਤੇ ਮਾਣ ਨਾਲ ਆਇਆ ਹੋਵੇ, ਸਤਿਗੁਰੂ ਨੇ ਭਵਾ ਕੇ ਪਾਣੀ ਸੱਟਿਆ, ਤੇ ਜਦੋਂ ਪਾਣੀ ਵੀ ਸੱਟਿਆ, ਬਹਾਦਰ ਸ਼ਾਹ ਦੇ ਅੰਦਰ ਜੋ ਫੁਰਨੇ ਸਨ ਉਹ ਬੋਲ ਬਣ ਗਏ। ਕਹਿਣ ਲੱਗਾ, ਮਹਾਰਾਜ ਤੁਹਾਨੂੰ ਪਤਾ ਨਹੀਂ ਇਹ ਸਭ ਤੋਂ ਕੀਮਤੀ ਹੀਰਾ। ਸਤਿਗੁਰੂ ਖਾਮੋਸ਼ ਨੇ, ਉਹਨੇ ਫਿਰ ਕਿਹਾ, ਮੇਰੀ ਕੀਮਤੀ ਭੇਟਾ। ਸਤਿਗੁਰੂ ਨੇ ਕਿਹਾ, ਗੋਦਾਵਰੀ ਵੱਲ ਦੇਖ ਜਿੱਥੇ ਸੱਟਿਆ। ਜਦੋਂ ਉਹਨੇ ਨਿਗਾਹ ਟਿਕਾਈ ਤੇ ਪੂਰੀ ਦੀ ਪੂਰੀ ਗੋਦਾਵਰੀ ਦੀ ਜਿਹੜਾ ਤਲਾ ਸੀ ਨਾ, ਉਹਦੇ ਵਿੱਚ ਜਗਮਗਾਉਂਦੇ ਹੀਰੇ ਸਨ। ਸਤਿਗੁਰੂ ਨੇ ਕਿਹਾ, ਤੇਰਾ ਆਪਣਾ ਜੋ ਹੈ ਪਹਿਚਾਣ ਲੈ, ਜੋ ਤੇਰਾ ਆਪਣਾ ਉਹਨੂੰ ਲੱਭ ਲੈ। ਹਾਲਾਂਕਿ ਕਈ ਕਹਿਣਗੇ ਉੱਥੇ ਜਾ ਕੇ, ਜੀ ਹੀਰੇ ਵਿੱਚ ਕਿਵੇਂ ਦਿਸ ਪਏ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ, ਉਹ ਹੀ ਪੜ੍ਹ ਲੈਣ ਕਰਨ, ਜੋ ਗੁਰਦਿਓ ਤਾਂ ਸੇਜ ਨਿਕਸਾਈ, ਭਗਤ ਨਾਮਦੇਵ ਜੀ ਦਾ। ਹੁਣ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ 'ਚ ਚੇਤੇ ਰੱਖਿਓ, ਨਜ਼ਰ ਉਹਦੀ ਪਾਣੀ ਤੇ ਪਈ ਹੈ ਜਿਹਦੀ ਨਜ਼ਰ ਕਿਤੇ ਮਨੂਰ ਤੇ ਪੈ ਜਾਏ ਤੇ ਲਾਲ ਬਣ ਜਾਂਦੇ ਨੇ, ਤੇ ਕਲਗੀ ਵਾਲੇ ਦੀ ਨਜ਼ਰ ਵਿੱਚ ਪੱਥਰ ਕਿਉਂ ਨਹੀਂ ਹੀਰਾ ਬਣ ਸਕੇਗਾ। ਲੋਹਿਓ ਹੋਇਓ ਲਾਲ, ਨਦਰ ਸਤਗੁਜਾਂ ਧਾਰ ਹੈ। ਕਹਿੰਦਾ, ਮਹਾਰਾਜ ਇੰਨੇ ਚਮਕਦੇ ਹੀਰੇ? ਸਤਿਗੁਰੂ ਨੇ ਕਿਹਾ, ਉਤਾਵਲਾ ਨਾ ਹੋ, ਵੰਚਲਿਤ ਨਾ ਹੋ, ਜੋ ਤੇਰਾ ਆਪਣਾ ਪਹਿਚਾਣ ਲੈ। ਉੱਥੇ ਉਹਨੇ ਗੱਲ ਕੇ ਕਹਿੰਦਾ, ਮਹਾਰਾਜ ਇੰਨਾ ਕੀਮਤੀ ਹੀਰੇ, ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਤਾਂ ਜ਼ਿੰਦਗੀ ਨਾਮੇ ਵਿੱਚ ਇਹ ਲਿਖਿਆ ਵੀ ਹੈ ਕਿ ਦੌਲਤੇ ਜਾਵੇਦ ਬਾਸ਼ਦ ਬੰਦਗੀ, ਭਾਵਾਂ ਕਿ ਅੰਮ੍ਰਿਤ ਕੀਰਤਨ ਵਿੱਚ ਪਾਠ ਹੈ ਜਾਵੈਦ, ਅਸਲ ਵਿੱਚ ਫਾਰਸੀ ਦਾ ਸ਼ਬਦ ਹੈ ਜਾਵੇਦ, ਜਾਂ ਵੇਦ ਦਾ ਅਰਥ ਅਮਰ ਰਹਿਣ ਵਾਲਾ, ਨਖੁੱਟਣਾ ਨਹੀਂ ਜਿਹਨੇ, ਦੌਲਤ ਜਾਵੇਦ ਬਾਸ਼ਦ ਬੰਦਗੀ। ਬੰਦਗੀ ਇੱਕ ਉਹ ਦੌਲਤ ਹੈ ਜਿਹੜੀ ਨਖੁੱਟਦੀ ਨਹੀਂ, ਬੰਦਗੀ ਉਹ ਧਨ ਹੈ ਜਿਹੜਾ ਮੁੱਕਦਾ ਨਹੀਂ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਬੰਦਗੀ ਕਰ, ਇਬਾਦਤ ਕਰ, ਸਿਮਰਨ ਕਰ। ਤਿੰਨ ਵਾਰੀ ਕਿਹਾ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਉਹਨਾਂ ਕਿਹਾ ਜੇ ਬੰਦਗੀ ਕਰਾਂਗੇ ਫਿਰ, ਤੇ ਭਾਈ ਸਾਹਿਬ ਕਹਿੰਦੇ ਨੇ ਪੂਰਨਮਾਸ਼ੀ ਦੀ ਰਾਤ ਹੋਵੇ ਤੇ ਸਮੁੰਦਰ ਉਛਾਲੇ ਹੁੰਦੇ, ਜਵਾਰ ਭਾਟਾ ਹੁੰਦਾ। ਕਹਿੰਦੇ ਨੇ ਪੂਰਨਮਾਸ਼ੀ ਦੀ ਰਾਤ ਅਸਮਾਨ ਤੇ ਚੰਦਰਮਾ, ਜ਼ਮੀਨ ਤੇ ਸਮੁੰਦਰ, ਬੰਦਗੀ ਕਰਨ ਵਾਲਾ ਜਦੋਂ ਕਿਤੇ ਰਾਤ ਨੂੰ ਨਿਕਲਦਾ ਤੇ ਸਮੁੰਦਰ ਤੋਂ ਲੈ ਕੇ ਚੰਦਰਮਾ ਤੱਕ ਹਰ ਖਜ਼ਾਨਾ ਉਹਦੇ ਪੈਰਾਂ ਵਿੱਚ ਚੁੱਕਿਆ ਹੁੰਦਾ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ। ਜਿਸ ਕੋਲ ਬੰਦਗੀ ਦਾ ਚੋਲਾ ਹੈ ਉਹਦੇ ਸਾਹਮਣੇ ਬਾਦਸ਼ਾਹਾਂ ਦੇ ਚੋਲੇ ਦੀ ਕੀਮਤ ਕੀ ਹੈ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤ ਅਜ ਮਹਾ, ਮਹਾ ਦਰਤ ਤੇ ਮਖੀਨਾ ਨਹੀਂ। ਤੇ ਦੂਸਰਾ ਸ਼ਬਦ ਦੌਲਤ ਅਜ ਮਹਾ ਤਾਂ ਮਾਹੀ ਤੁਰਾਸਤ, ਮਹਾ ਦਾ ਅਰਥ ਚੰਦਰਮਾ ਤੇ ਮਾਹੀ ਦਾ ਅਰਥ ਸਮੁੰਦਰ, ਉਹਦੇ ਨਾਲ ਜੁੜਿਆ। ਜਿਹੜਾ ਕਹਿਣ ਲੱਗੇ ਕਿ ਜਿਸ ਕੋਲ ਬੰਦਗੀ ਦਾ ਚੋਲਾ ਹੈ ਸਮੁੰਦਰ ਤੋਂ ਪਤਾਲ ਤੋਂ ਲੈ ਕੇ ਅਸਮਾਨ ਤੱਕ ਹਰ ਖਜ਼ਾਨਾ ਉਹਦਾ ਹੁੰਦਾ, ਤੂੰ ਆਪਣਾ ਪਹਿਚਾਣ ਲੈ ਜਿਹੜਾ ਤੇਰਾ। ਉੱਥੇ ਇੱਕ ਸੱਜਣ ਨੇ ਦਰਸ਼ਨ ਕੀਤੇ, ਹੀਰਾ ਘਾਟ ਬੈਠ ਕੇ ਉਹਨੇ ਇੱਕ ਨਜ਼ਮ ਲਿਖੀ, ਮੈਂ ਉਹ ਸ਼ਬਦ ਦੁਹਰਾ ਦਿੰਦਾ ਬਸ। ਉਹਨੇ ਕਿਹਾ ਬਾਦਸ਼ਾਹ ਨੇ ਕਿ ਇਹ ਖਜ਼ਾਨਾ ਸਾਂਭ ਲਓ। ਮਹਾਰਾਜ ਜੀ ਨੇ ਕਿਹਾ ਸਾਡੇ ਖਜ਼ਾਨੇ ਵਿੱਚ ਬਹੁਤ ਸਾਰੇ ਹੀਰੇ ਨੇ। ਕਹਿਣ ਲੱਗਾ ਇਸ ਤੋਂ ਵੱਧ? ਕਹਿੰਦੇ ਨੇ ਇਸ ਹੀਰਿਆਂ ਦੀ ਗੱਲ ਛੱਡ, ਇਹਦੀ ਚਮਕਦਾ ਸੀ ਕਦੀ ਦੇਖ ਲਈ। ਉਹਨੇ ਕਿਹਾ ਕਿਹੜੇ? ਉੱਥੇ ਫਿਰ ਉਹਨੇ ਨਜ਼ਮ ਲਿਖੀ, ਉਹ ਲਿਖਦਾ ਸਤਿਗੁਰਾਂ ਕਿਹਾ ਸੁਣ ਸ਼ਹਿਨ ਸ਼ਾਹ, ਸਤਿਗੁਰਾਂ ਕਿਹਾ ਸੁਣ ਸ਼ਹਿਨ ਸ਼ਾਹ, ਇਹ ਜਨਮ ਫਿਰ ਆਉਣਾ ਨਹੀਂ। ਪੰਜਾਬੀ ਦੀਆਂ ਸਤਰਾਂ ਨੇ, ਸਤਿਗੁਰਾਂ ਕਿਹਾ ਸੁਣ ਸ਼ਹਿਨ ਸ਼ਾਹ, ਇਹ ਜਨਮ ਫਿਰ ਆਉਣਾ ਨਹੀਂ, ਜ਼ਾਇਆ ਨਹੀਂ ਕਰਨਾ ਵਕਤ, ਪੱਥਰ ਚੁਣਨ ਲਾਣਾ ਨਹੀਂ, ਕੀਮਤੀ ਇਸ ਵਕਤ ਮੈਂ ਦਿਲ ਦੇ ਨਗੀਨੇ ਚੁਣਾਗਾ, ਇੱਕ ਦਿਲ ਦੇ ਬਦਲੇ ਲੱਖਾਂ ਲਾਲਾਂ ਨੇ ਮੁੱਲ ਪਾਣਾ ਨਹੀਂ। ਮੇਰੇ ਘਰ ਵਿੱਚ ਤਾਂ ਭਾਵਨਾ ਵਾਲੇ ਸਿੱਖਾਂ ਦੇ ਦਿਲ ਹੀ ਰਤਨ ਨੇ, ਬੰਦਗੀ ਕਰਨ ਵਾਲਿਆਂ ਦੇ ਸੀਨੇ ਹੀ ਕੀਮਤੀ ਨਗੀਨੇ ਨੇ। ਆ ਦੇਖ ਜਿਹੜੇ ਸਿੱਖ ਮੇਰੇ ਕੋਲ ਨੇ, ਇਹਨਾਂ ਸਾਹਮਣੇ ਆ ਗੋਦਾਵਰੀ ਦੇ ਚਮਕਦੇ ਹੋਏ ਰਤਨਾਂ ਦੀ ਕੋਈ ਕੀਮਤ ਨਹੀਂ, ਇਹਨਾਂ ਦੇ ਸੀਨੇ ਬੰਦਗੀ ਵਿੱਚ ਭਿੱਜੇ ਹੋਏ ਨੇ, ਬੰਦਗੀ ਵਿੱਚ ਜੁੜੇ ਹੋਏ ਨੇ, ਇਹ ਤੋਂ ਵੱਡੇ ਲਾਲ ਕਿੱਥੋਂ ਮਿਲਣਗੇ। ਸਤਿਗੁਰਾਂ ਕਿਹਾ ਸੁਣ ਸ਼ਹਿਨਸ਼ਾਹ, ਇਹ ਜਨਮ ਫਿਰ ਆਉਣਾ ਨਹੀਂ, ਜ਼ਾਇਆ ਨਹੀਂ ਕਰਨਾ ਵਕਤ, ਪੱਥਰ ਚੁਣ ਲਾਣਾ ਨਹੀਂ, ਕੀਮਤੀ ਇਸ ਵਕਤ ਮੈਂ ਦਿਲ ਦੇ ਨਗੀਨੇ ਚੁਣਾਗਾ, ਇੱਕ ਦਿਲ ਦੇ ਬਦਲੇ ਲੱਖਾਂ ਲਾਲਾਂ ਨੇ ਮੁੱਲ ਪਾਉਣਾ ਨਹੀਂ। ਮੈਂ ਢੂੰਡਦਾ ਹਾਂ ਦਿਲਾਂ ਨੂੰ, ਪੱਥਰ ਦੀ ਤੇਰੀ ਟੋਲ ਹੈ, ਘਰ ਦੀਨ, ਦੀਨ ਸ਼ਾਹ ਘਰ ਦਿਲ ਖਣ ਭਰੇ, ਪੱਥਰ ਦੁਨੀ ਸ਼ਾਹ ਕੋਲ ਹੈ, ਮੇਰੇ ਕੋਲ ਤਾਂ ਉਹ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਬੰਦਗੀ ਦੇ ਖਜ਼ਾਨੇ ਨਾਲ ਭਰੇ ਪਏ। ਗੁਰਮੁਖੋ ਆਓ, ਇਸ ਪਾਸੇ ਮਾਲਕ ਤਰਸ ਕਰੇ, ਆਦਮੀ ਤੁਰ ਪਵੇ ਤੇ ਜਿਸ ਨੂੰ ਨਾਮ ਰਤਨ ਮਿਲ ਜਾਏ, ਨਾਮ ਦਾ ਹੀਰਾ ਮਿਲ ਜਾਏ, ਨਾਮ ਦਾ ਖਜ਼ਾਨਾ ਮਿਲ ਜਾਏ, ਉਹਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ। ਅੱਜ ਸਿਰਫ ਪਹਿਲਾ ਦੀਵਾਨ ਸੀ ਤੇ ਇੱਛਾ ਸੀ ਵੀ ਪਹਿਲੇ ਦਿਨ ਜੋ ਕੀਰਤਨ ਭਾਈ ਸਾਹਿਬ ਨੇ ਵਿਚਾਰ ਹੋਈ ਸੀ, ਕਹਿੰਦੇ ਇਹ ਸ਼ਬਦ ਭੈਣਾਂ ਨੂੰ ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਵਾਖੇ ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।